And now, News Takeaway.
कनेक्ट एफएम 91.5 ते सवेर वाले शो विच हुण समा है न्यूज़ टेक अवे सेगमेंट दा। वासु कुमार जी स्टूडियो च आ गए ने। वासु जी गुड मॉर्निंग।
विजय जी गुड मॉर्निंग। कनेक्ट नाल कनेक्ट हुई सारे सुनने वालों नु भी गुड मॉर्निंग।
और की हाल चाल?
बहुत वधिया जी, तुसी सुनाओ।
वधिया वासु जी, नवे वरे दा पहला फुल वर्किंग वीक ते उस पहले फुल वर्किंग वीक दा फुल वर्किंग डे अज है।
ते फुल वर्किंग डे दा पहला जिहड़ा शो ओह भी 4 घंटियां दा
एक्सटेंडेड
सवेर वाला शो। विजय जी कंग्रेचुलेशन।
बहुत मेहरबानी वासु जी, थैंक यू।
ऑल द वेरी बेस्ट।
थैंक यू वेरी मच वासु जी। अज वासु जी गुड लक दियां जे सब तो ज्यादा जरूरत या पिछले कई दिनों तो जिहड़ा लगदा सी जस्टिन ट्रूडो दे समर्थकों नूं कि उन्हां नूं शुभेच्छावां दियां बड़ियां जरूरत ने, उन्हां दे समर्थकों ने वैसे भावें एक एक करके कई जने उन्हां दा साथ छड्ड गए पिछले दिनों तो, पर जिहड़े सोचदे सी वी मे बी जस्टिन ट्रूडो किसी तरह इस समें नूं मे बी टपा लैणगे। वासु जी फ्राइडे की जिहड़ी मीटिंग हुई, जदों आपां फ्राइडे भी सवेरे गल करदे सी कि जिहड़ी वखो वखरियां रीजनल कॉकसिज़ ने जिहड़े उन्हां दे चेयरपर्सनज़ ने, शुक्रवार उन्हां दी मीटिंग सीगी कि उस मीटिंग दे विच उन्हां दी एक प्रमुख मंग इह सी वी सारे दे सारे जिहड़े एम पी ने 153 दे 153 सारयां दी एक मीटिंग सद्दी जावे। ब्रेंडा शैनाहैन जिहड़े कि नैशनल चेयर ने, वी उह इक मीटिंग सद्दण। वासु जी जदों शुक्रवार खबर आ गई कि आउंदे बुधवार भाव परसों उह मीटिंग सद्द लई गई है ते 6 घंटियां दी मीटिंग आ, उह उत्तों यह गल काफ़ी पक्की हो गई सी कि जिहड़ा आह वाला हफ्ता है जस्टिन ट्रूडो वास्ते बड़ा मुश्किल हो जाएगा सर्वाइव करना, क्योंकि जिस तरह का प्रैशर उन्होंने फेस करना पै रहा टू स्टैप असाइड, भी बुधवार वाली मीटिंग दे विच ओ किस हिसाब दे नाल सारयां नूं कन्विंस करनगे, जदों एक अपोंदन गल कर रहे सी बट 86% ऑफ द लिबरल कॉकस ओह जस्टिन ट्रूडो नूं हुण चाहुंदे ने कि ओह अस्तीफा देण। सो वासु जी हुण तों तकरीबन 15 मिंटां तक जस्टिन ट्रूडो एक प्रैस कॉन्फ्रेंस करन वाले ने, ते उहदे विच सूत्रां मुताबक खबर आ रही है कि ट्रूडो कैन स्टैप असाइड टुडे।
या सो ऑलमोस्ट कन्फर्मड ही है विजय जी, हुण तक कई लिबरल एम पीज आके भी जस्टिन ट्रूडो का धन्यवाद करन लग गए ने। सो उन्हां दियां जिहड़ा कहो भी पोलिटिकल ओबिचुरीज जिहड़ियां ने, सो उन्हां बारे हुण गलबात हो रही है कि उन्हां दा सियासी करियर जिवें खत्म है। पर अज इह मन्निया जा रिहा सूत्रां दे हवाले तों इह कहा जा रिहा कि 7:45 जिहड़ी उह प्रैस कॉन्फ्रेंस करनगे उहदे विच मोस्ट लाइकली उह इह अनाउंस करन जा रहे ने कि ही इज स्टैपिंग असाइड अंटिल द टाइम अ न्यू लीडर इज इलेक्टेड और सिलेक्टेड। सो हुण देखना होएगा कि सो वह की कह रहे हैं कि जिनी देर तक नवा लीडर तुसी नहीं चुन लेंदे लिबरल पार्टी उन्नी देर तक कहिंदे मैं बतौर लीडर बनिया रहांगा। सो यह एक्सपैक्टेशन है कि इस तरह की अनाउंसमेंट करनगे। इनू लैके भी हो सकता है कि कुछ लोग खुश ना होण कि आम तौर पर जी असी देखिया भी किसी कंपनी दे विच जे कोई मुलाजम कह दे कि जी मैं हुण इस कंपनी नाल काम नहीं करना
जी,
ते उनू फिर उत्थे बाद विच भी कहे कि मैं एक महीना फिर भी इत्थे आंदा रहांगा
जी जी जी,
ते वह भी उदों जदों उस व्यक्ति दे नाल उस एम्पलॉय दे नाल कंपनी वाले वैसे नाराज़ होंगे।
हाँ जी बिल्कुल।
सो विल दैट कंपनी लेट हिम स्टे। सो ये बड़ा सवाल है। नाल ये भी कहा जा रहा है सूत्रां दे हवाले तो कि जस्टिन ट्रूडो गवर्नर जनरल नूं रिक्वेस्ट करनगे कि पार्लियामेंट नूं 23 मार्च तक प्रोरोग कर दिता जाए। 23 मार्च बड़ा इंपॉर्टेंट है क्योंकि 27-28 मार्च नूं एक सप्लाई बिल जिहड़ा है वह पेश किया जाना जरूरी है हाउस ऑफ कॉमनस विच। सप्लाई बिल मतलब कि पैसे सरकार वास्ते जिहड़े ने सरकार की कारगुजारी नूं चलदा रखण लई वो पैसे पास करवाउणे ने, ते सप्लाई बिल जिहड़ा सानूं पता दैट्स अ मैटर ऑफ कॉन्फिडेंस,
जिहड़े वक्खो वक्खरे डिपार्टमेंट्स ने उन्हां नूं फंडिंग मुहैया करवाउण लई वह बिल पास होना जरूरी है।
ते
28 मार्च नूं उहदी तारीख है
बिल्कुल। सो उस तों पहलां उहनूं पास कराना जरूरी है। ते प्ररोग पार्लीमेंट नूं मैं 23 मार्च कहा 24 मार्च तक वह कहिंदे मोस्ट लाइकली प्ररोग करनगे, ते इह जिहड़ा 28 मार्च नूं फिर सप्लाई बिल पास करवाउणा, सो दैट्स अ मैटर ऑफ कॉन्फिडेंस। ते फिर उदों उस तों बाद
हाँ जी, मैं सॉरी 24 मार्च वाली तरीक मैं इस करके सोच रहा वासु जी भी देखो अज 6 जनवरी हो गई, जे 24 मार्च तक ही पार्लीमेंट प्ररोग होंदी आ उस तों बाद पार्लीमेंट नूं आना पैंदा वापस, ते लिबरल पार्टी ने फिर नवा लीडर तो चुनना ही पैना इवेंचुअली। हुण लिबरल पार्टी ने यह भी गल कही हुई है भी नवा लीडर चुनने लई 4 तों 5 महीने चाहिए ने, 3 महीने तो घट तां समय गल बननी नहीं। जे वासु जी इधरों लीडर ना हजे नवा चुनने की कवायद चलती हुई, उधरों जे सरकार वोट ऑफ कॉन्फिडेंस हाउस दे विच हार जांदी आ, सो इधरों जिहड़े तुहाडे मौजूदा लीडर ने वह कह चुके ने भी नवा लीडर चुन लो उदों तक मैं प्रधानमंत्री रह लैंना, उहदे विच भी दो अगे फरदर सबसैक्शनज ने। देर इज़ अ पॉसीबिलिटी कि जस्टिन ट्रूडो लांबे हो जाण ते कोई इंटरम लीडर आवे, चलो उहदे बारे भी गल करदे आ। जे इंटरम लीडर भी होवे उधरों सरकार डिग गई की करोगे, ਜੇ ਲੀਡਰ ਅਜੇ ਚੁਣਿਆ ਨਹੀਂ ਗਿਆ, ਸਰਕਾਰ ਡਿੱਗ ਗਈ, ਕੀ ਕਰੋਗੇ? ਜੇ ਚਲੋ ਫਾਸਟ ਟਰੈਕ ਕਰਕੇ ਤੁਸੀਂ ਲੀਡਰਸ਼ਿਪ ਰੇਸ ਕਿਸੇ ਤਰ੍ਹਾਂ ਡੇਢ ਮਹੀਨੇ 'ਚ ਖਤਮ ਕਰ ਵੀ ਲੈਂਦੇ ਹੋ, ਲੀਡਰ ਜਸਟ ਚੁਣਿਆ ਗਿਆ, ਉਹਨੂੰ ਅਜੇ ਕੁਝ ਜੁੰਮਾ 4 ਦਿਨ ਹੀ ਹੋਏ ਹੋਣ, ਅਤੇ ਬਸ ਜੀ ਉਦੋਂ ਸਰਕਾਰ ਡਿੱਗ ਜਾਵੇ, ਫਿਰ ਤਾਂ ਬੜੀਆਂ ਸਮੱਸਿਆਵਾਂ ਨੇ। ਜਾਂ ਕੀ ਇੱਕ ਵਾਰੀ ਫਿਰ ਜਗਮੀਤ ਸਿੰਘ 28 ਮਾਰਚ ਨੂੰ ਵੀ ਸਰਕਾਰ ਡਿੱਗਣ ਤੋਂ ਫਿਰ ਬਚਾ ਲੈਣਗੇ?
ਇਨ ਨੈਸ਼ਨਲ ਇੰਟਰਸਟ,
ਇਨ ਨੈਸ਼ਨਲ ਇੰਟਰਸਟ,
ਕਿਉਂਕਿ ਦੇਸ਼ ਦਾ ਬਹੁਤ ਸੋਚਦੇ ਨੇ ਸਾਰੇ ਪੋਲੀਟੀਕਲ ਆਗੂ ਸਾਡੇ। ਸੋ ਜਸਟਿਨ ਟਰੂਡੋ ਵੀ ਹੁਣ ਇਹੀ ਕਹਿਣਗੇ ਕਿ ਜੀ ਕਿਉਂਕਿ ਉਧਰੋਂ ਡੋਨਲਡ ਟਰੰਪ ਨੇ ਆ ਜਾਣਾ 20 ਜਨਵਰੀ ਨੂੰ, ਤੇ ਉਹਨਾਂ ਦੇ ਨਾਲ ਡੀਲ ਕਰਨਾ ਪੈਣਾ। ਸੋ ਇਸ ਕਰਕੇ ਵੀ ਮੈਂ ਉਨੀ ਦੇਰ ਤੱਕ ਬਣਿਆ ਰਹਿਣਾ ਬਤੌਰ ਲੀਡਰ, ਕਿ ਜਿੰਨੀ ਦੇਰ ਤੱਕ ਅਸੀਂ ਨਵਾਂ ਲੀਡਰ ਚੁਣ ਨਹੀਂ ਲੈਂਦੇ। ਤੇ ਗੱਲ ਇਹ ਵੀ ਸੀ ਨਾ ਕਿ ਪਾਰਲੀਮੈਂਟ ਨੂੰ ਪ੍ਰੋਰੋਗ ਕਰਾਉਣ ਦੀ ਜੇ ਅਰਜ਼ੀ ਲਗਾਉਣੀ ਹੈ ਗਵਰਨਰ ਜਨਰਲ ਨੂੰ, ਉਹ ਵੀ ਤਾਂ ਹੀ ਲਗਾਈ ਜਾ ਸਕਦੀ ਹੈ ਜੇ ਲੀਡਰਸ਼ਿਪ ਇਲੈਕਸ਼ਨ ਹੋਏਗਾ। ਅਦਰਵਾਈਜ਼ ਗਵਰਨਰ ਜਨਰਲ ਨੂੰ ਜਾ ਕੇ ਕਹੋਗੇ
ਰੀਜ਼ਨ
ਕਿ ਪਾਰਲੀਮੈਂਟ ਪ੍ਰੋਰੋਗ ਕਿਉਂ ਕਰਨੀ ਹੈ। ਪਾਰਲੀਮੈਂਟ ਪ੍ਰੋਰੋਗ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਕਿ ਜਾ ਕੇ ਕੋਈ ਵੀ ਜਾ ਕੇ ਬਸ ਕਹਿ ਦੇਵੇ ਜੀ ਹੁਣ ਅਸੀਂ ਪਾਰਲੀਮੈਂਟ ਨੂੰ ਪ੍ਰੋਰੋਗ ਕਰਨਾ, ਮਤਲਬ ਸਸਪੈਂਡ ਕਰ ਦੇਣਾ ਕਿ ਜਿੰਨੀ ਕਾਰਗੁਜ਼ਾਰੀ ਉਹ ਸਾਰੀ ਜ਼ਿਲਚ, ਸਭ ਜ਼ੀਰੋ, ਹਾਰਡ ਰੀਸੈਟ, ਨਵੇਂ ਸਿਰੇ ਤੋਂ ਸ਼ੁਰੂ ਕਰਨਾ। ਇਟਸ ਐਨ ਐਕਸਟ੍ਰੀਮ ਸਟੈਪ,
ਜਿਵੇਂ ਹੁੰਦਾ ਨਾ ਕੰਪਿਊਟਰ ਅੜ ਜਾਂਦਾ, ਤੁਸੀਂ ਆਲਟ ਕੰਟਰੋਲ ਡਿਲੀਟ ਕਰਕੇ ਸਾਰਾ ਕੁਝ ਕਰਦੇ ਹੋ, ਰਿਸਪੌਂਡ ਨਹੀਂ ਕਰਦੇ, ਤੁਸੀਂ ਪਲੱਗ ਹੀ ਕੱਢ ਦਿੰਦੇ ਹੋ। ਫਿਰ ਇਹ ਪ੍ਰੋਰੋਗ ਕਰਨਾ ਪਲੱਗ ਕੱਢ ਕੇ ਦੁਬਾਰਾ ਪਲੱਗ ਲਗਾਉਣ ਦੇ ਬਰਾਬਰ ਆ, ਵੀ ਇਟਸ ਅ ਹਾਰਡ ਰੀਸੈਟ ਆਫ ਦਾ ਪਾਰਲੀਮੈਂਟ।
ਤੇ ਇਹ ਤਾਂ ਤੁਸੀਂ ਆਪ ਵੀ ਕਰ ਸਕਦੇ ਹੋ, ਕੰਪਿਊਟਰ ਦਾ ਪਲੱਗ ਤਾਂ ਕੋਈ ਵੀ ਖਿੱਚ ਦੇਗਾ, ਪਰ ਇਹ ਪਾਰਲੀਮੈਂਟ ਦਾ ਪਲੱਗ ਖਿੱਚਣਾ, ਉਹਦੇ ਵਾਸਤੇ ਗਵਰਨਰ ਜਨਰਲ ਦਾ ਅਪਰੂਵਲ ਚਾਹੀਦਾ। ਤੇ ਹੁਣ ਵੀ ਕੋਈ, ਆਈ ਡੋਂਟ ਥਿੰਕ ਕੋਈ ਗਰੰਟੀ ਆ ਕਿ ਗਵਰਨਰ ਜਨਰਲ ਜਿਹੜਾ ਪ੍ਰੋਰੋਗੇਸ਼ਨ ਵਾਸਤੇ ਜਿਹੜੀ ਅਰਜ਼ੀ ਹੈ ਉਹਨੂੰ ਮਨਜ਼ੂਰ ਕਰਨਗੇ ਹੀ। ਸੋ ਦੇਖਦੇ ਹਾਂ ਕਿ 7:45 ਤੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਸਕੈਡਿਊਲ ਕੀਤੀ ਹੈ, ਤੇ ਉਹਦੇ ਵਿੱਚ ਆ ਕੇ ਟੋਨ ਕੀ ਰਹਿੰਦੀ ਹੈ, ਪਹਿਲੀ ਗੱਲ ਕਿਸ ਲਹਿਜੇ ਵਿੱਚ ਗੱਲ ਕਰਦੇ ਨੇ, ਕਿਸ ਤਰ੍ਹਾਂ ਉਹਨਾਂ ਦੀ ਬਾਡੀ ਲੈਂਗੁਏਜ ਕੀ ਹੁੰਦੀ ਹੈ। ਸੋ ਇੰਟਰਸਟਿੰਗਲੀ, ਮਤਲਬ ਦੇਖੋ ਇਹ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਵੀ ਓਵਰ ਦਾ ਵੀਕਐਂਡ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਮੋਸਟ ਲਾਈਕਲੀ ਜਸਟਿਨ ਟਰੂਡੋ ਇਜ਼ ਗੋਇੰਗ ਟੂ ਰਿਜ਼ਾਈਨ ਬਿਫੋਰ ਵੈਂਸਡੇ। ਫਿਰ ਵੀ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਹੈਂਡਲਸ ਨੇ ਉਹਨਾਂ ਦੇ ਉੱਤੇ ਕੱਲ ਹੀ ਫੇਸਬੁੱਕ ਦੇ ਉੱਤੇ, ਐਕਸ ਦੇ ਉੱਤੇ ਪੋਸਟ ਇੱਦਾਂ ਦੀਆਂ ਪਾਈਆਂ ਗਈਆਂ, ਅਨਦਰ ਵਿਨ ਫੋਰ ਲਾਸਟ ਈਅਰ, ਕਿ ਚਾਈਲਡ ਕੇਅਰ ਬਾਰੇ ਉਹ ਪੋਸਟ ਪਾ ਰਹੇ ਸੀ ਕਿ ਹਜ਼ਾਰਾਂ ਕਿ ਕਿੰਨੀਆਂ ਹੀ ਸਾਰੀਆਂ ਫੈਮਿਲੀਜ਼ ਨੂੰ ਚਾਈਲਡ ਕੇਅਰ ਦੀਆਂ ਕੋਸਟ ਅਸੀਂ ਘਟਾ ਦਿੱਤੀਆਂ ਨੇ ਪਿਛਲੇ ਸਾਲ, ਆਪਣੀ ਸਰਕਾਰ ਦੀਆਂ ਉਪਲਬਧੀਆਂ ਬਾਰੇ ਫਿਰ ਵੀ ਉਹ ਗੱਲ ਕਰਦੇ ਰਹੇ। ਸੋ ਮੈਨੂੰ ਲੱਗਿਆ, ਮੈਂ ਕਿਹਾ ਯਾਰ ਇਹ ਤਾਂ ਦਿਸ ਇਜ਼ ਐਨ ਐਡ ਅਪ, ਕਿ ਇਜ਼ ਹੀ ਸਟਿਲ ਪਲੈਨਿੰਗ ਟੂ ਸਟੇ? ਪਰ ਅੱਜ ਸਵੇਰੇ ਫਿਰ ਇਹ ਗੱਲ ਸਪਸ਼ਟ ਹੋ ਗਈ ਆ ਵੀ ਹੁਣ ਉਹ 8:15 ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ, ਤੇ ਸਾਰੇ ਹੁਣ ਈਵਨ ਜਿਹੜੇ ਰੌਬ ਓਲੀਫੈਂਟ ਨੇ, ਐਲੀਫੈਂਟ ਕਹਿੰਦੇ ਰੌਬ ਓਲੀਫੈਂਟ ਜਿਹੜੇ ਕਿ ਲਿਬਰਲ ਐਮਪੀ ਨੇ, ਉਹਨਾਂ ਨੇ ਆ ਕੇ ਤਾਂ ਸੀਬੀਸੀ ਦੇ ਨਾਲ ਇੰਟਰਵਿਊ ਵੀ ਕਰ ਲਈ ਆ,
ਧੰਨਵਾਦ ਕਰਤਾ
ਟਰੂਡੋ ਨੂੰ, ਥੈਂਕ ਯੂ ਕਰ ਰਹੇ ਨੇ। ਸੋ ਥੈਂਕ ਯੂ ਹੋ ਗਿਆ ਲੱਗਦਾ
ਟਰੂਡੋ ਆ ਜੋ ਹੀ ਪੌੜੀਆਂ ਉਤਰ ਕੇ ਆਉਣਗੇ ਰੀਡੋ ਹਾਲ ਦੀਆਂ, ਰੀਡੋ ਕਾਟੇਜ ਦੀਆਂ, ਜਦੋਂ ਕੋਵਿਡ ਵੇਲੇ ਜਦੋਂ ਬਾਹਰ ਆ ਕੇ ਫਿਰ ਉਹ ਪ੍ਰੈਸ ਕਾਨਫਰੰਸ ਕਰਿਆ ਕਰਦੇ ਸੀ, ਤੇ ਕੋਵਿਡ ਸੰਬੰਧੀ ਜਿਹੜੀਆਂ ਵੀ ਸਰਕਾਰ ਦੀਆਂ ਨੀਤੀਆਂ ਸੀ, ਪਾਲਿਸੀ ਸੀ, ਉਹਦੀ ਅਨਾਊਂਸਮੈਂਟ ਕਰਿਆ ਕਰਦੇ ਸੀ, ਜੋ ਦਾੜੀ ਰੱਖੀ ਸੀ ਉਹਨਾਂ ਨੇ ਜਿਹਨਾਂ ਦਿਨਾਂ 'ਚ। ਸੋ ਵਾਸੂ ਜੀ ਅੱਜ ਉਹੀ ਪੌੜੀਆਂ ਉਤਰ ਕੇ ਉਸੇ ਹੀ ਥਾਂ 'ਤੇ, ਜਿਹੜਾ ਸੀਨ ਆਫ ਦਾ ਪ੍ਰੈਸ ਕਾਨਫਰੰਸ ਉਹੀ ਹੋਣ ਵਾਲਾ। ਸੋ ਵੇਖਦੇ ਹਾਂ, ਲਾਈਕ ਯੂ ਸੈਡ, ਕਿ ਟਰੂਡੋ ਦੀ ਸ਼ਬਦਾਵਲੀ, ਬਾਡੀ ਲੈਂਗੁਏਜ, ਉਹ ਕੀ ਕਹਿੰਦੇ ਨੇ, ਅੱਗੇ ਦਾ ਰਾਹ ਕੀ ਦੱਸਦੇ ਨੇ, ਉਹਦੇ ਵਿੱਚ ਕਾਫੀ ਸਾਰੀਆਂ ਗੱਲਾਂ ਅੱਗੇ ਦੀਆਂ ਲੁਕੀਆਂ ਹੋਣਗੀਆਂ।
ਜਦੋਂ US ਐਮਬੈਸੀ ਨਹੀਂ ਗਏ ਜਿਮੀ ਕਾਰਟਰ ਦੀ ਬੁੱਕ ਆਫ ਕੰਡੋਲੈਂਸ ਸਾਈਨ ਕਰਨ ਵਾਸਤੇ, ਹਾਂਜੀ, ਇਫ ਆਮ ਨਾਟ ਮਿਸਟੇਕਨ, ਜਿਹੜੇ ਉਦੋਂ ਉੱਥੇ ਫੋਟੋ ਆਪ ਹੋਇਆ, ਇਹਨਾਂ ਨੇ ਹੁਣ ਚਿੱਟੇ ਰੰਗ ਦੀ ਦਾੜੀ ਰੱਖੀ ਹੋਈ ਹੈ।
ਅੱਛਾ,
ਲੁੱਕ ਥੋੜੀ ਵੱਖਰੀ ਹੈ, ਤੇ ਅੱਜ ਉਹ ਸਪਸ਼ਟ ਹੋਏਗਾ।
ਮੈਂ ਦੇਖਿਆ ਨਹੀਂ ਐਕਚੁਅਲੀ,
ਨਿਊ ਲੁੱਕ,
ਓਕੇ,
ਇਟਸ ਅ ਨਿਊ ਲੁੱਕ,
ਇਟਸ ਅ ਨਿਊ ਲੁੱਕ,
ਹਾਂ, ਲੁੱਕਸ ਉਹ ਚੇਂਜ ਕਰਦੇ ਰਹਿੰਦੇ ਆ। ਦੇਅਰ ਬੀਨ ਫੇਜ਼ਿਜ਼ ਇਨ ਜਸਟਿਨ ਟਰੂਡੋਜ਼ ਲੀਡਰਸ਼ਿਪ,
ਜਦੋਂ
ਪ੍ਰਾਈਮ ਮਿਨਿਸਟਰਸ਼ਿਪ ਐਸ ਵੈਲ, ਉਹਨਾਂ ਦੀਆਂ ਵੱਖੋ ਵੱਖਰੀਆਂ ਲੁੱਕਸ ਨੇ। ਜਦੋਂ ਕੋਵਿਡ-19 ਸੀ, ਉਹਨਾਂ ਨੇ ਵਾਲ ਕਟਾਉਣੇ ਬੰਦ ਕਰਤੇ ਸੀ, ਤੇ ਉਦੋਂ ਵਾਲ ਬੜੇ ਲੰਬੇ ਕੀਤੇ ਸੀ, ਉਹਨਾਂ ਦੀ ਉਸ ਲੁੱਕ ਦੀ ਬੜੀ ਚਰਚਾ ਸੀ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਦਾੜੀ ਰੱਖੀ, ਫਿਰ ਦਾੜੀ ਹਟਾ ਦਿੱਤੀ। ਸੋ ਦੇ ਹੈਵ ਬੀਨ ਫੇਜ਼ਿਜ਼।
ਲੁੱਕ ਤਾਂ ਚਲੋ ਹੈ, ਪਰ ਕੀ ਪੋਲੀਟੀਕਲ ਲੱਕ ਹੁਣ ਹੈਜ਼ ਦੈਟ ਰਨ ਆਊਟ?
ਜਿਹੜਾ ਲੱਕ ਹੈਗਾ ਉਹ ਟੁੱਟ ਚੁੱਕਿਆ ਹੈ, ਕਮਰ ਉਹ ਟੁੱਟ ਗਈ ਹੈ
ਜੀ। ਸੋ ਵੇਖਦੇ ਹਾਂ, ਥੋੜੀ ਦੇਰ ਤੱਕ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਹੈ। ਵਾਸੂ ਜੀ, ਇਹਦੇ ਨਾਲ ਜੁੜਦੀ ਗੱਲ ਹੁਣ ਇਹ ਵੀ ਆ, ਟਰੂਡੋ ਤੋਂ ਬਾਅਦ ਅਗਲਾ ਲੀਡਰ ਕੌਣ? ਕਿਉਂਕਿ ਹੁਣ ਵੀਕਐਂਡ ਤੇ ਜਿਹੜੀਆਂ ਕਨਸੋਆਂ ਚੱਲਦੀਆਂ ਰਹੀਆਂ ਨਾ, ਉਹਦੇ ਵਿੱਚ ਇੱਕ ਇਹ ਵੀ ਸੀ ਕਿ ਇੰਟਰਿਮ ਲੀਡਰ ਕੌਣ ਹੋ, ਕਿ ਕੀ ਜਸਟਿਨ ਟਰੂਡੋ ਇਹ ਕਹਿਣਗੇ ਕਿ ਠੀਕ ਹੈ ਜੀ ਹੁਣ ਆਪਣਾ ਇੱਥੇ ਕੰਮ ਖਤਮ, ਆਪਣੀ ਬੱਸ, ਆਪਾਂ ਹੁਣ ਲੱਗੇ ਲਾਂਬੇ, ਇੰਟਰਿਮ ਲੀਡਰ ਚੁਣ ਲਓ। ਇਹ ਵੀ ਸੁਣਨ ਨੂੰ ਮਿਲ ਰਿਹਾ ਕਿ ਜਸਟਿਨ ਟਰੂਡੋ ਨੇ ਓਵਰ ਦਾ ਵੀਕਐਂਡ, ਗੇਨ ਸੂਤਰਾਂ ਦੇ ਹਵਾਲੇ ਤੋਂ ਗੱਲਾਂ ਨੇ, ਕਿ ਉਹਨਾਂ ਨੇ ਗੱਲ ਕੀਤੀ ਡੋਮਿਨਿਕ ਲੈਬਲਾਂਕ ਦੇ ਨਾਲ ਵੀ, ਭਾਈ ਤੁਸੀਂ ਇੰਟਰਿਮ ਲੀਡਰ ਬਣ ਜਾਓ। ਹੁਣ ਪੰਗਾ ਇਹ ਆ ਕਿ ਇੰਟਰਿਮ ਲੀਡਰ ਜਿਹੜਾ ਬੰਦਾ ਬਣ ਗਿਆ, ਉਹ ਫੁੱਲ ਟਾਈਮ ਲੀਡਰ ਬਣਨ ਵਾਸਤੇ, ਫੁੱਲ ਫਲੈਜਡ ਲੀਡਰ ਬਣਨ ਵਾਸਤੇ ਚੋਣ ਨਹੀਂ ਲੜ ਸਕਦਾ, ਤੇ ਡੋਮਿਨਿਕ ਲੈਬਲਾਂਕ ਖੁਦ ਲਿਬਰਲ ਪਾਰਟੀ ਦੇ ਲੀਡਰ ਬਣਨ ਦੇ ਇੱਛੁਕ ਨੇ। ਸੋ ਇਸ ਕਰਕੇ ਉਹ ਇੰਟਰਿਮ ਲੀਡਰ ਨਹੀਂ ਬਣਨਗੇ, ਜਿਹੜਾ ਵੀ ਕੋਈ ਇੰਟਰਿਮ ਲੀਡਰ ਬਣਦਾ। ਸੋ ਇੱਕੋ ਸਥਿਤੀ ਆ। ਦੂਜੀ ਗੱਲ ਇਹ ਆ, ਇਫ ਨਾਟ ਅੱਗੇ ਫਿਰ ਫੁੱਲ ਟਾਈਮ ਲੀਡਰ ਕੌਣ ਹੋਏਗਾ? ਵੀਕਐਂਡ 'ਤੇ ਵਾਸੂ ਜੀ ਮਾਰਕ ਕਾਰਨੀ ਨੇ ਵੀ ਕਹਿੰਦੇ ਬਹੁਤ ਸਾਰੇ ਲਿਬਰਲ MPs ਨੂੰ ਫੋਨ ਘੁਮਾਏ ਨੇ,
ਤੇ ਕ੍ਰਿਸਟੀਆ ਫ੍ਰੀਲੈਂਡ ਵੀ ਹੁਣ ਉਸ ਚਿੱਠੀ ਤੋਂ ਬਾਅਦ ਡੈਫੀਨੇਟਲੀ ਸ਼ੀ ਵਿਲ ਥਰੋ ਹਰ ਹੈਟ ਇਨ ਦ ਰਿੰਗ ਤੇ ਉਹ ਵੀ ਲੀਡਰਸ਼ਿਪ ਕੰਟੈਸਟ ਕਰਨਾ ਚਾਹਣਗੇ
ਤੇ ਨਾਮ ਕ੍ਰਿਸਟੀ ਕਲਾਰਕ ਦਾ ਵੀ ਵਾਸੂ ਜੀ ਚੱਲਦਾ ਪਿਆ ਹੋਰ ਵੀ ਕਈ ਨਾਮ ਨੇ
ਉਹਨਾਂ ਦਾ ਨਾਮ ਸੋ ਕਈ ਸਾਰੇ ਨਾਵਾਂ ਤੋਂ ਬਾਅਦ ਯੂ ਨੋ ਐਂਡ ਫਾਰਮਰ ਪ੍ਰੀਮੀਅਰ ਆਫ ਬ੍ਰਿਟਿਸ਼ ਕੋਲੰਬੀਆ ਕ੍ਰਿਸਟੀ ਕਲਾਰਕ ਸੋ ਉਹ ਵੀ ਇਛੁੱਕ ਹੈਗੇ ਨੇ ਲੀਡਰਸ਼ਿਪ ਇਲੈਕਸ਼ਨ ਕੰਟੈਸਟ ਕਰਨ ਦੇ ਪਰ ਇਸ ਵੇਲੇ ਜੇ ਅਸੀਂ ਦੇਖੀਏ ਫਰੰਟ ਰਨਰਸ ਜੇ ਕੋਈ ਦੋ ਨੇ ਤੇ ਉਹ ਕ੍ਰਿਸਟੀ ਕਲਾਰਕ ਤੇ ਮਾਰਕ ਕਾਰਨੀ
ਨੇ
ਸੋਰੀ ਮਾਫ ਹਾਂ ਕ੍ਰਿਸਟੀਆ ਫ੍ਰੀਲੈਂਡ ਐਂਡ ਮਾਰਕ ਕਾਰਨੀ ਸੋ ਇਹਨਾਂ ਦੋਨਾਂ ਦੇ ਵਿੱਚੋਂ ਹੀ ਮੋਸਟ ਲਾਈਕਲੀ ਸੋ ਦੇ ਆਰ ਦਾ ਫਰੰਟ ਰਨਰਸ ਬਾਕੀ ਹੋਰ ਬਹੁਤ ਸਾਰੇ ਨਾਮ ਨੇ ਸੋ ਜਿੰਨੇ ਵੀ ਲਿਬਰਲ ਐਮ ਪੀਜ ਨੇ ਇਸ ਵੇਲੇ ਕੈਬਨਿਟ ਮੰਤਰੀ ਨੇ ਆਲਮੋਸਟ ਸਾਰਿਆਂ ਦੇ ਨਾਮ ਵਿੱਚ ਆ ਰਹੇ
ਮੈਲਨੀ ਜੋਲੀ ਅਨੀਤਾ ਆਨੰਦ ਫ੍ਰਾਂਸਿਸ ਫਿਲਿਪ
ਸ਼ੈਂਪੇਨ ਸੋ ਕੋਈ ਉਹਨਾਂ ਛੱਡਿਆ ਹੀ ਨਹੀਂ ਹੈ ਸੋ ਈਵਨ ਸ਼ੌਨ ਫ੍ਰੇਜ਼ਰ ਦਾ ਵੀ ਨਾਮ ਆਉਂਦਾ ਵਿੱਚ ਵਿੱਚ ਸੋ ਕਿੰਨੇ ਸਾਰੇ ਨਾਮ ਨੇ ਜਿਹੜੇ ਆ ਰਹੇ ਨੇ ਕਿ ਜੀ ਸੋ ਮੁਕਾਬਲਾ ਹੋ ਸਕਦਾ ਬਾਕੀ ਜਿਹੜੀ ਉਹ ਇੰਟਰਿਮ ਲੀਡਰ ਦੀ ਗੱਲ ਹੈ ਉਹ ਤਾਂ ਹੁਣ ਜਸਟਿਨ ਟਰੂਡੋ ਮੋਸਟ ਲਾਈਕਲੀ ਇਹੀ ਕਹਿਣਗੇ ਉਹ ਮੈਂ ਹੀ ਹੈ ਤੁਸੀਂ ਨਵਾਂ ਲੀਡਰ ਲੱਭ ਲਓ ਜਿੰਨੀ ਦੇਰ ਤੱਕ ਨਹੀਂ ਲੱਭਦਾ ਉਹਨਾਂ ਤੱਕ ਮੈਂ ਹੈਗਾ
ਅੱਜ ਨਾ ਵਾਸੂ ਜੀ ਦੁਪਹਿਰੇ ਲਿਬਰਲ ਮੈਂਬਰਸ ਦੀ ਇੱਕ ਮੀਟਿੰਗ ਵੀ ਰੱਖੀ ਹੋਈ ਹੈ ਕਿ ਅੱਗੇ ਲੀਡਰਸ਼ਿਪ ਇੱਕ ਇਨਫੋਰਮਲ ਮੀਟਿੰਗ ਹੈ ਸੈਮੀਨਾਰ ਉਹਨੂੰ ਕਿਹਾ ਜਾ ਰਿਹਾ ਉਸ ਸੈਮੀਨਾਰ ਦੇ ਵਿੱਚ ਇਹ ਗੱਲ ਹੋਣੀ ਹੈ ਕਿ ਜਿਹੜੇ ਅਗਲੀ ਲੀਡਰਸ਼ਿਪ ਰੇਸ ਹੋਣੀ ਹੈ ਲਿਬਰਲ ਪਾਰਟੀ ਦੀ ਉਹਦੇ ਪ੍ਰਤੀ ਪਾਰਟੀ ਦੀ ਕੰਸਟੀਟਿਊਸ਼ਨ ਕੀ ਕਹਿੰਦੀ ਆ ਸੋ ਮੇ ਬੀ ਇਹ ਵੀ ਹੋ ਸਕਦਾ ਕਿ ਓਵਰ ਦਾ ਵੀਕਐਂਡ ਨਵਾਂ ਲੀਡਰ ਚੁਣਨ ਵਾਸਤੇ ਜਿਹੜਾ ਕੋਈ ਫਰੇਮਵਰਕ ਆ ਉਹ ਤਿਆਰ ਕਰ ਲਿਆ ਗਿਆ ਹੋਵੇ ਅਤੇ ਅੱਜ ਦੁਪਹਿਰੇ ਆਈ ਥਿੰਕ ਉਹ ਈਸਟਰਨ ਸਮੇਂ ਮੁਤਾਬਕ 2 ਵਜੇ ਹੈ ਮੀਟਿੰਗ ਉਹ ਅਤੇ ਸੋ ਆਪਣੇ ਕੋਲ ਕੀ 11 ਵਜੇ ਹੋਏ ਉਦੋਂ ਜਾਂ ਆਪਣੇ ਸਮੇਂ ਮੁਤਾਬਕ ਸਵੇਰ ਦੇ 11 ਵਜੇ ਉਹ ਮੀਟਿੰਗ ਜਾਂ ਉਹ ਵੈਬੀਨਾਰ ਸ਼ੁਰੂ ਹੋਣਾ ਲਿਬਰਲ ਐਮ ਪੀਜ਼ ਦਾ ਅਤੇ ਉਹਦੇ ਵਿੱਚ ਇਹ ਪਤਾ ਲੱਗੂਗਾ ਵੀ ਲੀਡਰਸ਼ਿਪ ਰੇਸ ਕਿਵੇਂ ਚੱਲਣੀ ਆ ਅਤੇ ਕਿੱਦਾਂ ਚੱਲਣੀ ਆ ਸੋ ਵਾਸੂ ਜੀ ਖਬਰਾਂ ਦੇ ਪੱਖੋਂ ਅੱਜ ਦਾ ਦਿਨ ਇਹ ਹਫ਼ਤਾ ਕਾਫ਼ੀ ਬਿਜ਼ੀ ਰਹਿਣ ਵਾਲਾ
ਬਿਲਕੁਲ ਕਿਉਂਕਿ ਜਿਹੜਾ ਅੱਜ ਦਾ ਦਿਨ ਹੈ ਅੱਜ ਤਾਂ ਜਸਟਿਨ ਟਰੂਡੋ ਦੀ ਇਹ ਪ੍ਰੈਸ ਕਾਨਫਰੰਸ ਤੇ ਉਹਨਾਂ ਦਾ ਇਹ ਐਲਾਨ ਸੋ ਅੱਜ ਸਾਰਾ ਦਿਨ ਜਸਟਿਨ ਟਰੂਡੋ ਬਾਰੇ ਹੀ ਗੱਲ ਹੋਏਗੀ ਯੂ ਮੇ ਲਾਈਕ ਇਟ ਔਰ ਨਾਟ ਪਰ ਅੱਜ ਜਸਟਿਨ ਟਰੂਡੋ ਸਾਡੇ ਪ੍ਰਧਾਨ ਮੰਤਰੀ ਹੀ ਸਾਰਾ ਦਿਨ ਖਬਰਾਂ 'ਚ ਰਹਿਣਗੇ
ਵੈਨ ਯੂ ਸੇ ਯੂ ਮੇ ਲਾਈਕ ਇਟ ਇਟਸ ਨਾਟ ਅਬਾਊਟ ਮੀ ਬਟ ਓਵਰ ਜਨਰਲ
ਸਾਡੇ ਲਿਸਨਰਸ ਬਹੁਤ ਇਹ ਗੱਲ ਕਹਿੰਦੇ
ਰਹਿੰਦੇ ਫੈਡਰਲ ਪੋਲਿਟਿਕਸ ਦੇ ਬਾਰੇ ਹੋਇਆ
ਜਸਟਿਨ ਟਰੂਡੋ ਦੀ ਗੱਲ ਹੀ ਕਰੀ ਜਾਂਦੇ ਹੋ ਸੋ
ਦਿਸ ਇਜ਼ ਇੰਟਰਨੈਸ਼ਨਲ ਸਟੋਰੀ ਟੁਡੇ
ਅੱਜ ਤਾਂ ਮਤਲਬ ਸਾਡੇ ਕੈਨੇਡੀਅਨ ਹਿਸਟਰੀ ਦਾ ਇੱਕ ਬੜਾ ਅਹਿਮ ਦਿਨ ਹੋਏਗਾ
ਕਰੈਕਟ
ਸੋ ਉਸ ਤੋਂ ਬਾਅਦ ਸੋ ਫਿਰ ਬੁੱਧਵਾਰ ਨੂੰ ਜਿਹੜੀ ਕੌਕਸ ਮੀਟਿੰਗ ਆ
ਹਾਂਜੀ
ਸੋ ਉਹਦਾ ਚਰਚਾ ਰਹਿਣਾ ਸੋ ਇਹ ਸਾਰੇ ਦਿਨ ਬੜੇ ਇੰਪੋਰਟੈਂਟ ਰਹਿਣ ਵਾਲੇ ਨੇ
ਜੀ 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 ਬਿਲਕੁਲ ਵਾਸੂ ਜੀ 6 ਜਨਵਰੀ ਆ ਅੱਜ 4 ਸਾਲ ਪਹਿਲਾਂ ਸੀ ਉਹ 6 ਜਨਵਰੀ ਵਾਲਾ ਜਿਹੜਾ ਕੈਪੀਟਲ ਹਿੱਲ ਤੇ ਰਾਇਟ ਹੋਇਆ ਸੀ ਤੇ ਅੱਜ ਹੁਣ ਵੈਸੇ ਰਿਜ਼ਲਟਸ ਵਗੈਰਾ ਕਮਲਾ ਹੈਰਿਸ ਨੇ ਸਰਟੀਫਾਈ ਕਰ ਦੇਣੇ ਨੇ ਪਿਛਲੀਆਂ ਚੋਣਾਂ ਦੇ ਵੀ ਡੋਨਲਡ ਟਰੰਪ ਹੀ ਚੋਣਾਂ ਜਿੱਤੇ ਨੇ ਪਰ ਇਹ ਸਭ ਦੇ ਵਿੱਚ ਦੇਖੋ ਟਰੰਪ ਨੇ ਭਾਵੇਂ 2 ਹਫ਼ਤੇ ਐਗਜੈਕਟਲੀ ਪਏ ਨੇ 20 ਤਰੀਕ ਨੂੰ ਉਹਨਾਂ ਨੇ ਬਤੌਰ ਪ੍ਰੈਜ਼ੀਡੈਂਟ ਵਾਕਡੋਰ ਸੰਭਾਲਣੀ ਆ ਪਰ ਜਿਹੜੇ ਅਦਾਲਤੀ ਮੁਕੱਦਮੇ ਚੱਲਦੇ ਸੀ ਟਰੰਪ ਦੇ ਉਹਨਾਂ ਦੇ ਵਿੱਚੋਂ ਇੱਕ ਹਸ਼ ਮਨੀ ਵਾਲਾ ਕੇਸ ਜਿਹਦੇ ਵਿੱਚ ਟਰੰਪ ਦੇ ਉੱਪਰ ਦੋਸ਼ ਇਹ ਸੀ ਕਿ ਜਿਹੜੇ ਉਹਨਾਂ ਨੇ ਪੈਸੇ ਇੱਕ ਐਡਲਟ ਫਿਲਮ ਐਕਟਰਸ ਨੂੰ ਦਿੱਤੇ ਸੀ ਉਸ ਨੂੰ ਬਿਜ਼ਨਸ ਅਕਾਊਂਟਸ ਦੇ ਮਿਸ ਅਪਰੋਪਰੀਏਸ਼ਨ ਦਾ ਬੇਸਿਕਲੀ ਉਹ ਕੇਸ ਬਣ ਗਿਆ ਸੀ ਕਿ ਉਹਨਾਂ ਨੇ ਉਸ ਪੈਸੇ ਨੂੰ ਆਪਣੇ ਲੋਇਰ ਦੇ ਰਾਹੀਂ ਰਾਊਟ ਕਰਕੇ ਉਹਨਾਂ ਨੂੰ ਕਾਰੋਬਾਰੀ ਖਰਚਿਆਂ ਦੇ ਤੌਰ 'ਤੇ ਸ਼ੋਅ ਕਰ ਦਿੱਤਾ ਕੈਂਪੇਨ ਐਕਸਪੈਂਸ ਵਜੋਂ ਬਤੌਰ ਸ਼ੋਅ ਕਰ ਦਿੱਤਾ ਅਤੇ ਉਹ ਇੱਕ ਰੂਲਸ ਦੀ ਉਲੰਘਣਾ ਸੀ ਉਸ ਮਾਮਲੇ ਦੇ ਵਿੱਚ ਜਿਹੜਾ ਸਾਰਾ ਮੁਕੱਦਮਾ ਸੀ ਉਹਦੇ ਵਿੱਚ ਡੋਨਲਡ ਟਰੰਪ ਨੂੰ ਦੋਸ਼ੀ ਅਤੇ ਕਰਾਰ ਦੇ ਦਿੱਤਾ ਗਿਆ ਸੀ ਪਰ ਡੋਨਲਡ ਟਰੰਪ ਨੂੰ ਅਜੇ ਸਜ਼ਾ ਨਹੀਂ ਸੀ ਸੁਣਾਈ ਗਈ ਪਿਛਲੇ ਹਫ਼ਤੇ ਸ਼ੁੱਕਰਵਾਰ ਇਹ ਖਬਰ ਆਈ ਸੀ ਆਈ ਬਿਲੀਵ ਸ਼ੁੱਕਰਵਾਰ ਇਹ ਕਿਹਾ ਗਿਆ ਕਿ ਆਉਂਦੀ 10 ਤਾਰੀਖ ਨੂੰ 10 ਜਨਵਰੀ ਨੂੰ ਟਰੰਪ ਦੇ ਓਫਿਸ਼ਲੀ ਪ੍ਰੈਜ਼ੀਡੈਂਟ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਉਹਨਾਂ ਨੂੰ ਹਸ਼ ਮਨੀ ਕੇਸ ਦੇ ਵਿੱਚ ਸਜ਼ਾ ਸੁਣਾਈ ਜਾਣੀ ਆ ਇਸੇ ਬਾਰੇ ਵਾਸਤੇ ਜੀ ਅੱਜ ਸਵੇਰੇ ਇੱਕ ਹੋਰ ਅਪਡੇਟ ਆ ਗਈ ਆ
ਸੋ ਇਹ ਮਾਮਲਾ ਇਹ ਸੀ ਕਿ ਇਹਦੇ ਵਿੱਚ ਪਹਿਲਾਂ ਇਹ ਕਿਹਾ ਗਿਆ ਵੀ ਪਿਛਲੇ ਸਾਲ 11 ਜੁਲਾਈ ਨੂੰ ਇਸ ਮਾਮਲੇ 'ਚ ਸਜ਼ਾ ਸੁਣਾਈ ਜਾਏਗੀ ਕਿਉਂਕਿ ਇੱਕ ਜੂਰੀ ਵੱਲੋਂ 34 ਕਾਊਂਟਸ ਤੇ ਇਹਨਾਂ ਨੂੰ ਕਨਵਿਕਟ ਕਰ ਦਿੱਤਾ ਗਿਆ ਸੀ ਹਰਸ਼ ਮਨੀ ਕੇਸ ਦੇ ਇਹਦੇ ਵਿੱਚ ਕਿਹਾ ਗਿਆ ਸੀ ਕਿ ਉਹ ਦੋਸ਼ੀ ਕਰਾਰ ਦਿੱਤੇ ਗਏ ਸਨ ਸੋ ਸਵਾਲ ਇਹ ਸੀ ਵੀ ਇਹਨਾਂ ਨੂੰ ਫਿਰ ਸਜ਼ਾ ਕਦੋਂ ਸੁਣਾਈ ਜਾਏਗੀ ਤੇ ਸਜ਼ਾ ਕੀ ਹੋਏਗੀ ਸੋ ਇਹ ਕਿਹਾ ਗਿਆ ਕਿ ਜੀ 11 ਜੁਲਾਈ ਨੂੰ ਪਹਿਲਾਂ ਪਿਛਲੇ ਸਾਲ ਸਜ਼ਾ ਸੁਣਾਈ ਜਾਣੀ ਸੀ ਉਹਨੂੰ 2 ਵਾਰ ਪੋਸਟਪੋਨ ਕੀਤਾ ਗਿਆ ਉਸ ਤਾਰੀਖ ਨੂੰ ਤੇ ਫਿਰ ਜਦੋਂ ਨਵੰਬਰ 5 ਨੂੰ ਇਹ ਰਾਸ਼ਟਰਪਤੀ ਵਜੋਂ ਚੁਣੇ ਗਏ ਤਾਂ ਫਿਰ ਜੱਜ ਨੇ ਇਸ ਪੂਰੀ ਸੈਂਟੈਂਸਿੰਗ ਨੂੰ ਪੋਸਟਪੋਨ ਕਰ ਦਿੱਤਾ ਸੀ ਤੇ ਡਿਫੈਂਸ ਨੂੰ ਕਿਹਾ ਸੀ ਵੀ ਹੁਣ ਤੁਸੀਂ ਦੱਸੋ ਵੀ ਹਾਊ ਡੂ ਯੂ ਵਾਂਟ ਟੂ ਪ੍ਰੋਸੀਡ ਵਿਦ ਦ ਕੇਸ ਡਿਫੈਂਸ ਵੱਲੋਂ ਅਰਜ਼ੀ ਇਹ ਲਗਾਈ ਗਈ ਕਿ ਜੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਪੂਰੇ ਮਾਮਲੇ ਨੂੰ ਹੁਣ ਰਫਾ ਦਫਾ ਕਰ ਦਿਓ ਕਿਉਂਕਿ ਡੋਨਲਡ ਟਰੰਪ ਰਾਸ਼ਟਰਪਤੀ ਬਣਨ ਜਾ ਰਹੇ ਨੇ ਤੇ ਉਹਨਾਂ ਦੇ ਕੋਲ ਪ੍ਰੈਜ਼ੀਡੈਂਸ਼ੀਅਲ ਇਮਿਊਨਿਟੀ ਹੈ ਜੱਜ ਨੇ ਕਿਹਾ ਆ ਜਾਓ ਫਿਰ ਉਹਨਾਂ ਕਿਹਾ ਫਿਰ ਕਿਉਂ ਕਹਿੰਦੇ ਦੇਰ ਇਜ਼ ਨੋ ਲੀਗਲ ਰੀਜ਼ਨ ਫਾਰ ਮੀ ਨੋਟ ਟੂ ਸੈਂਟੈਂਸ ਡੋਨਲਡ ਟਰੰਪ ਮੈਂ ਜਸਟਿਨ ਟਰੂਡੋ ਕਹਿਣ ਲੱਗਿਆ ਸੀ। ਸੋ ਡੋਨਲਡ ਟਰੰਪ ਉਹ ਕਹਿੰਦੇ ਕਿ ਅਸੀਂ ਫਿਰ ਇੱਦਾਂ ਕਰਦੇ ਹਾਂ ਕਿ 10 ਜਨਵਰੀ ਨੂੰ ਸੈਂਟੈਂਸਿੰਗ ਹੋਏਗੀ, ਅਤੇ ਨਾਲ ਉਹਨਾਂ ਨੇ ਉਦੋਂ ਸਪਸ਼ਟ ਕਰਤਾ ਸੀ ਆਪਣੀ ਸਟੇਟਮੈਂਟ ਵਿੱਚ ਕਿ ਕੋਈ ਇਸ ਤਰ੍ਹਾਂ ਉਹਨਾਂ
ਜੇਲ ਟਾਈਮ ਨਹੀਂ ਹੋਏਗਾ,
ਜੇਲ ਟਾਈਮ ਨਹੀਂ ਹੋਣਾ, ਮੋਸਟ ਲਾਈਕਲੀ ਉਹਨਾਂ ਨੂੰ ਇੱਕ ਕੰਡੀਸ਼ਨਲ ਡਿਸਚਾਰਜ ਦਿੱਤਾ ਜਾਏਗਾ, ਜਿਹਦੇ ਵਿੱਚ ਹੁੰਦਾ ਕੀ ਹੈ ਕਿ ਉਹ ਹੈ ਤਾਂ ਸਜ਼ਾ ਹੀ, ਮਤਲਬ ਆਫੀਸ਼ਲੀ ਉਹਨੂੰ ਅਸੀਂ ਇਹੀ ਕਹਾਂਗੇ ਕਿ ਹੀ ਇਜ਼ ਬਿਨ ਸੈਂਟੈਂਸਡ, ਬਟ ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਵੀ ਅਗਾਂਹ ਤੋਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਨੀ, ਸੋ ਯੂ ਹੈਵ ਟੂ ਬੇਸਿਕਲੀ ਅਵੋਇਡ ਰੀ ਅਰੈਸਟ।
ਐਗਜੈਕਟਲੀ,
ਇਫ ਯੂ ਡੂ ਦੈਟ ਦੈਨ ਤੁਸੀਂ ਦੈਨ ਯੂ ਆਰ ਸਕਾਟ ਫਰੀ।
ਐਗਜੈਕਟਲੀ,
ਸੋ ਪਰ ਕੰਡੀਸ਼ਨਲ ਡਿਸਚਾਰਜ ਰਿਗਾਰਡਲੈਸ, ਮਤਲਬ ਸੈਂਟੈਂਸਿੰਗ ਤਾਂ ਹੋਣੀ ਸੀ, ਸੋ 10 ਜਨਵਰੀ ਨੂੰ। ਸੋ ਅੱਜ ਸਵੇਰੇ ਡੋਨਲਡ ਟਰੰਪ ਦੀ ਲੀਗਲ ਟੀਮ ਵੱਲੋਂ ਇਹ ਰਿਕੁਐਸਟ ਪਾਈ ਗਈ ਜੱਜ ਨੂੰ ਕਿ ਭਾਈ ਤੁਸੀਂ ਇਹਨੂੰ ਪਲੀਜ਼ ਪੋਸਟਪੋਨ ਕਰ ਦਿਓ, ਕਿ ਇਹਨੂੰ ਹੋਲਡ 'ਤੇ ਪਾ ਦਿਓ ਵੀ 10 ਜਨਵਰੀ ਨੂੰ ਇਹ ਸੈਂਟੈਂਸਿੰਗ ਨਾ ਕੀਤੀ ਜਾਵੇ ਡੋਨਲਡ ਟਰੰਪ ਦੀ, ਕਿ ਠੀਕ ਠੀਕ ਲਾ ਲਓ ਵੀ ਅਸੀਂ 20 ਜਨਵਰੀ ਨੂੰ ਰਾਸ਼ਟਰਪਤੀ ਬਣਨਾ ਅਗਲੇ ਦੇ।
ਬਸ ਜੀ, ਅਮਰੀਕਾ ਦੇ ਇਤਿਹਾਸ 'ਚ ਹੈ ਪਹਿਲੀ ਵਾਰ ਹੋਣ ਵਾਲਾ ਵੀ ਕੋਈ ਵੀ ਵਿਅਕਤੀ ਜਿਹੜਾ ਕਿ ਕਿਸੇ ਕ੍ਰਿਮੀਨਲ ਅਕਾਊਂਟਸ ਦੇ ਉੱਪਰ ਫੈਲਣੀ ਚਾਰਜਿਸ ਦੇ ਉੱਪਰ ਜਿਹੜਾ ਕਨਵਿਕਟ ਹੋਇਆ, ਉਸਨੇ ਬਤੌਰ ਰਾਸ਼ਟਰਪਤੀ ਸਹੁੰ ਚੁੱਕਣੀ ਹੋਵੇ, ਸੋ ਦਿਸ ਇਜ਼ ਗਨ ਹੈਪਨ ਫੋਰ ਦ ਫਸਟ ਟਾਈਮ। ਸੋ ਹੁਣ ਵੇਖਦੇ ਹਾਂ ਕਿ 10 ਤਰੀਕ ਨੂੰ, 10 ਜਨਵਰੀ ਨੂੰ ਸੱਚਮੁੱਚ ਸੈਂਟੈਂਸਿੰਗ ਹੀਅਰਿੰਗ ਹੁੰਦੀ ਹੈ। ਜਿਹੜੀ ਅੱਜ ਸਵੇਰੇ ਅਰਜ਼ੀ ਲਗਾਉਣ ਦੀ ਜਿਹੜੀ ਖਬਰ ਆਈ ਆ, ਉਹਦੇ ਕਰਕੇ ਜਿਹੜੀ ਉਹ ਅਰਜ਼ੀ ਆ ਉਹਨੂੰ ਅੱਗੇ ਟਾਲ ਦਿੱਤਾ ਜਾਂਦਾ, ਜਾਂ ਜਿਹੜੀ ਸੈਂਟੈਂਸਿੰਗ ਹੀਅਰਿੰਗ ਨੂੰ ਟਾਲ ਦਿੱਤਾ ਜਾਂਦਾ, ਕਿਉਂਕਿ ਜਿਹੜੇ ਟਰੰਪ ਦੇ ਬਾਕੀ ਦੇ ਮਾਮਲੇ ਸੀ, ਇੱਕ ਤਾਂ ਸੀਗਾ ਵਾਸੂ ਜੀ ਕਿ 2020 ਦੇ ਵਿੱਚ ਚੋਣਾਂ ਦੇ ਨਤੀਜਿਆਂ ਨੂੰ ਓਵਰਟਰਨ ਕਰਨ ਦੀ ਕੋਸ਼ਿਸ਼, ਉਹ ਮਾਮਲਾ ਵੀ ਹੁਣ ਠੰਡੇ ਬਸਤੇ ਪੈ ਚੁੱਕਿਆ। ਦੂਜਾ ਸੀਗਾ ਉਹ ਜਿਹੜੇ ਸੀਕਰੇਟ ਡਾਕੂਮੈਂਟਸ, ਕੋਨਫੀਡੈਂਸ਼ੀਅਲ ਡਾਕੂਮੈਂਟਸ ਜਿਹੜੇ ਉਹਨਾਂ ਨੇ ਆਪਣੇ ਮਾਰ-ਏ-ਲਾਗੋ ਸਟੇਟ 'ਤੇ ਰੱਖੇ ਸੀ ਆਫਟਰ ਦ ਪ੍ਰੀਵੀਅਸ ਪ੍ਰੈਜ਼ੀਡੈਂਸੀ ਐਂਡਡ, ਉਹ ਵਾਲਾ ਮਾਮਲਾ ਵੀ ਹੁਣ ਠੰਡੇ ਬਸਤੇ ਪੈ ਚੁੱਕਿਆ ਹੋਇਆ। ਕੁਝ ਮਾਮਲੇ ਹੋਰ, ਜਿਹੜਾ ਕਿਹੜੀ ਸਟੇਟ ਆ, ਜੋਰਜੀਆ 'ਚ ਜਿਹੜਾ ਜੋਰਜੀਆ ਸੀਗਾ ਉਹ ਵੋਟਸ ਨੂੰ ਇਨਫਲੂਐਂਸ ਕਰਨ ਵਾਲਾ ਮਾਮਲਾ, ਉਹ ਵੀ ਭਾਵੇਂ ਚੱਲਦਾ ਤਾਂ ਪਿਆ ਪਰ ਉਹ ਵੀ ਬਸ ਵੀ ਠੰਡੇ ਬਸਤੇ 'ਚ ਹੀ ਆ।
ਯਾ ਸੋ ਜਿਹੜਾ ਫੈਡਰਲ ਅਤੇ ਇੱਕ ਜਿਹੜਾ ਸਟੇਟ ਦਾ ਮਾਮਲਾ ਸੀ, ਸੋ ਦੋਨੋਂ ਹੀ ਇਲੈਕਸ਼ਨ ਇੰਟਰਫੇਰੈਂਸ ਦੇ ਮਾਮਲੇ ਨੇ, ਇੱਕ ਤਾਂ ਫੈਡਰਲੀ ਚੱਲਦਾ ਸੀ ਅਤੇ ਦੂਸਰਾ ਸਟੇਟ ਆਫ ਜੋਰਜੀਆ ਵਾਲਾ। ਸੋ ਪਹਿਲਾਂ ਇਫ ਆਈ ਐਮ ਨੋਟ ਮਿਸਟੇਕਨ ਇਹ ਗੱਲ ਹੁੰਦੀ ਸੀ ਕਿ ਜਦੋਂ ਰਾਸ਼ਟਰਪਤੀ ਬਣ ਜਾਣਗੇ ਡੋਨਲਡ ਟਰੰਪ ਅਤੇ ਬਾਕੀ ਸਾਰੇ ਮੁਕੱਦਮਿਆਂ ਦੇ ਵਿੱਚੋਂ ਤਾਂ ਉਹਨਾਂ ਨੂੰ ਇਮਿਊਨਿਟੀ ਮਿਲ ਜਾਏਗੀ, ਪਰ ਜਿਹੜਾ ਸਟੇਟ ਆਫ ਜੋਰਜੀਆ ਦੇ ਵਿੱਚ ਚੱਲਦਾ ਉਹ 'ਚੋਂ ਆਟੋਮੈਟਿਕਲੀ ਇਮਿਊਨ ਨਹੀਂ ਹੋਣਗੇ ਉਹ। ਪਰ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਦੀ ਜੱਜਮੈਂਟ ਆ ਗਈ ਕਿ ਬਤੌਰ ਰਾਸ਼ਟਰਪਤੀ ਜੋ ਵੀ ਤੁਸੀਂ ਕੰਮ ਕੀਤੇ ਨੇ,
ਹਾਂਜੀ,
ਉਹਨਾਂ ਕੰਮ ਭਾਵੇਂ ਸਹੀ ਕੀਤੇ ਨੇ ਭਾਵੇਂ ਗਲਤ ਕੀਤੇ ਨੇ, ਯੂ ਆਰ ਇਮਿਊਨ ਫਾਰ ਦੈਮ। ਸੋ ਉਸ ਤੋਂ ਬਾਅਦ ਹੁਣ ਸਟੇਟ ਆਫ ਜੋਰਜੀਆ ਵਾਲੇ ਕੇਸ ਦਾ ਕੀ ਬਣਦਾ, ਸੋ ਉਸ ਤੋਂ ਬਾਅਦ ਆਈ ਥਿੰਕ ਉਹ ਵੀ ਗੱਲ ਠੰਡੇ ਬਸਤੇ 'ਚ ਪੈ
ਜਾਣੀ।
ਪਰ ਜੇ ਉਹ ਵਾਲੀ ਜੱਜਮੈਂਟ ਨਾ ਹੀ ਹੁੰਦੀ ਪਿਛਲੇ ਸਾਲ ਵਾਲੀ, ਦੈਨ ਸਟੇਟ ਆਫ ਜੋਰਜੀਆ ਵੁੱਡ ਹੈਵ ਬੀਨ, ਜਿਹੜਾ ਉਹ ਕੇਸ ਆ
ਉਹ ਵੀ, ਹਾਂ
ਹਾਂ, ਉਹ ਇੱਕ ਵੱਡੀ ਸਿਰਦਰਦੀ ਬਣਿਆ ਰਹਿ ਸਕਦਾ ਸੀ ਡੋਨਲਡ ਟਰੰਪ ਲਈ।
ਜੀ, ਬਸ ਜੀ, ਅਜੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਿਹੜੀ ਅੱਜ ਅਨਾਊਂਸਮੈਂਟ ਕੀਤੀ ਜਾਣੀ ਆ ਉਸ ਦੀ ਉਡੀਕ ਹੈ, ਕਿਉਂਕਿ ਜਿਹੜੀ ਪਹਿਲਾਂ ਜੋ ਅਪਡੇਟ ਸਾਂਝੀ ਕੀਤੀ ਗਈ ਸੀ ਉਹਦੇ ਮੁਤਾਬਕ 7:45 'ਤੇ, ਸੋ ਹੁਣ ਤੋਂ ਤਕਰੀਬਨ 8-9 ਮਿੰਟ ਪਹਿਲਾਂ ਉਹ ਗੱਲਬਾਤ ਸ਼ੁਰੂ ਹੋਣੀ ਸੀ, ਪਰ ਐਨੀ ਮੂਮੈਂਟ ਉਹ ਗੱਲ ਸ਼ੁਰੂ ਹੋ ਸਕਦੀ ਹੈ। ਬਸ ਜੀ, ਕੁਇਕਲੀ ਗੱਲ, ਜਦੋਂ ਤੱਕ ਆਪਾਂ ਪ੍ਰਧਾਨ ਮੰਤਰੀ ਦਾ ਇੰਤਜ਼ਾਰ ਕਰ ਰਹੇ ਹਾਂ, ਅਤੇ ਇੱਕ ਗੱਲ ਇਹ ਵੀ ਕਰ ਲਈਏ ਕਿ ਸ਼ੁੱਕਰਵਾਰ ਜਿਹੜੀ ਖਬਰ ਆਈ ਕਿ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨੂੰ ਜਿਹੜਾ ਪਰਮਨੈਂਟ ਰੈਜ਼ੀਡੈਂਸੀ ਪ੍ਰਦਾਨ ਕਰਨ ਵਾਲਾ ਪ੍ਰੋਗਰਾਮ ਹੈ, ਜਿਹਦੇ ਵਿੱਚ ਅਸੀਂ ਵੇਖਿਆ ਕਿ ਪਿਛਲੇ ਸਾਲਾਂ ਤੋਂ, ਵੈਸੇ ਇਹ ਪ੍ਰੋਗਰਾਮ ਨਾ ਕਦੇ ਵੀ ਇਹਦਾ ਇੱਕ ਪਰਫੈਕਟ ਸੋਲਿਊਸ਼ਨ ਸਰਕਾਰ ਲੱਭ ਨਹੀਂ ਸਕੀ। ਪਹਿਲਾਂ ਫਸਟ ਕਮ ਫਸਟ ਸਰਵ ਵਾਲਾ ਬੇਸਿਸ ਸੀ, ਉਹਦੇ ਵਿੱਚ ਸਮੱਸਿਆਵਾਂ ਸੀਗੀਆਂ, ਫਿਰ ਉਸ ਤੋਂ ਬਾਅਦ ਜਦੋਂ ਲੋਟਰੀ ਵਾਲਾ ਸਿਸਟਮ ਸੀ ਉਹਦੇ ਵਿੱਚ ਵੀ ਪ੍ਰੋਬਲਮ ਸੀ, ਹੁਣ ਤਾਂ ਜਿਹੜੀਆਂ ਨਵੀਆਂ ਅਰਜ਼ੀਆਂ ਨੇ ਉਹ ਤਾਂ ਹੁਣ ਵੇਖ ਮੇਖਾ 2020 ਵਾਲੀਆਂ ਚੱਲੀਆਂ ਆਉਂਦੀਆਂ ਨੇ ਨਾ, ਉਸੇ ਹੀ ਪੂਲ ਦੇ ਵਿੱਚੋਂ ਇਨਵੀਟੇਸ਼ਨਸ ਭੇਜੇ ਜਾਂਦੇ ਰਹੇ ਨੇ ਪਿਛਲੇ ਸਾਲਾਂ ਦੌਰਾਨ ਕਿ ਮਾਪਿਆਂ ਨੂੰ ਜੇ ਜਾਂ ਗ੍ਰੈਂਡ ਪੇਰੈਂਟਸ ਨੂੰ ਕਿਸੇ ਨੇ ਸਪੋਂਸਰ ਕਰਨਾ। ਪਰ ਵਾਸੂ ਜੀ, ਹੁਣ ਸ਼ੁੱਕਰਵਾਰ ਜਿਹੜੀ ਖਬਰ ਆਈ ਉਹਦੇ ਵਿੱਚ ਇਹ ਕਿਹਾ ਗਿਆ ਕਿ ਇਸ ਸਾਲ ਵੀ ਕੋਈ ਨਵੀਆਂ ਅਰਜ਼ੀਆਂ ਲੈਣੀਆਂ ਕੋਈ ਨਹੀਂ, ਈਵਨ ਜਿਹੜੇ ਪਿਛਲੇ ਸਾਲ ਹੀ ਇਨਵੀਟੇਸ਼ਨ ਭੇਜੇ ਸੀ ਉਹਨਾਂ ਦੇ ਵਿੱਚ ਪ੍ਰੋਸੈਸਿੰਗ ਚੱਲਣੀ ਹੈ, ਸੋ ਇਸ ਸਾਲ ਕੋਈ ਨਵੇਂ ਇਨਵੀਟੇਸ਼ਨ ਵੀ ਨਹੀਂ ਭੇਜੇ ਜਾਣੇ ਕਿਸੇ ਵੀ ਉਸ ਪਰਿਵਾਰ ਨੂੰ ਜਿਨ੍ਹਾਂ ਨੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਬਤੌਰ ਪਰਮਾਨੈਂਟ ਰੈਜ਼ੀਡੈਂਟ ਕੈਨੇਡਾ ਬੁਲਾਉਣਾ।
ਸੋ ਕੈਨੇਡਾ ਗੈਜ਼ਟ ਵਿੱਚ ਇਹ ਜਿਹੜੀ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ
ਜੀ,
ਉਹਦੇ ਵਿੱਚ ਇਹ ਲਿਖਿਆ ਕਿ ਜਿਹੜੇ ਸਾਡੇ ਮੌਜੂਦਾ ਇਮੀਗ੍ਰੇਸ਼ਨ ਮਿਨਿਸਟਰ ਨੇ ਮਾਰਕ ਮਿਲਰ, ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਹੁਣ ਅਸੀਂ ਇਮੀਗ੍ਰੇਸ਼ਨ ਲੈਵਲਸ ਪਲਾਨ ਤਹਿਤ PR ਦੀਆਂ ਸੰਖਿਆ ਵਿੱਚ ਜਿਹੜੇ ਕੱਟਸ ਕਰਨੇ ਨੇ ਉਹਨਾਂ ਨੂੰ ਅਚੀਵ ਕਰਨ ਲਈ, ਉਹਨਾਂ ਨੂੰ ਪੂਰਾ ਕਰਨ ਲਈ ਇਹ ਸਹੀ ਤਰੀਕਾ ਹੋਏਗਾ ਕਿ ਅਸੀਂ PGP ਦੇ ਵਿੱਚ ਵੀ ਇਸ ਵਾਰ ਨਵੇਂ ਡਰਾਅ ਨਾ ਕਰੀਏ, ਕਿ ਨਵੇਂ ਇਨਵੀਟੇਸ਼ਨਸ ਨਾ ਭੇਜੇ ਜਾਣ, ਨਵੀਆਂ ਐਪਲੀਕੇਸ਼ਨਸ ਨਾ ਐਕਸੈਪਟ ਕੀਤੀਆਂ ਜਾਣ। ਸੋ ਉਹ ਕਹਿ ਕੀ ਰਹੇ ਨੇ, ਸੋ ਪਿਛਲੇ ਸਾਲ ਵਿਜੇ ਜੀ ਟੋਟਲ 35,700 ਇਨਵੀਟੇਸ਼ਨ ਭੇਜੇ ਗਏ ਸੀ, ਅਤੇ ਉਹਨਾਂ ਦੇ ਵਿੱਚੋਂ ਇਹਨਾਂ ਨੂੰ ਉਮੀਦ ਸੀ ਕਿ 20,500 ਕੰਪਲੀਟਡ ਐਪਲੀਕੇਸ਼ਨਸ ਪਹੁੰਚਣਗੀਆਂ। ਸੋ ਹੁਣ ਇਹ ਕਹਿ ਰਹੇ ਨੇ ਕਿ ਸਾਡਾ ਟੀਚਾ ਇਸ ਸਾਲ ਦਾ ਇਹ ਹੈ ਕਿ ਉਹਨਾਂ 20,500 ਜਾਂ ਕਹਿ ਲਓ ਵੀ 35,700 ਇਨਵੀਟੇਸ਼ਨਸ ਦੇ ਵਿੱਚੋਂ ਜਾਂ ਜਿਹੜੀਆਂ 20,500 ਕੰਪਲੀਟਡ ਐਪਲੀਕੇਸ਼ਨਸ ਐਕਸਪੈਕਟਡਲੀ ਇਹਨਾਂ ਨੂੰ ਪਹੁੰਚੀਆਂ ਨੇ, ਉਹਨਾਂ ਵਿੱਚੋਂ 15,000 ਐਪਲੀਕੇਸ਼ਨਸ ਕਹਿੰਦੇ ਅਸੀਂ ਇਸੇ ਸਾਲ ਪ੍ਰੋਸੈਸ ਕਰਨੀਆਂ ਨੇ।
ਰਾਈਟ,
ਤੇ ਜਿਹੜਾ ਇਮੀਗ੍ਰੇਸ਼ਨ ਲੈਵਲਸ ਪਲਾਨ ਆਇਆ ਸੀ
ਉਹਦੇ 'ਚ ਨੰਬਰ ਘਟਾਇਆ ਸੀ ਇਹ।
ਸੋ ਉਹਦੇ ਵਿੱਚ ਜਿਹੜਾ ਟੀਚਾ ਸੀ ਉਹਨੂੰ ਰਿਵਾਈਜ਼ ਕੀਤਾ ਗਿਆ ਸੀ। ਪਹਿਲਾਂ 2025 ਵਾਸਤੇ ਅੰਡਰ ਪੀ ਜੀ ਪੀ ਇਹ ਕਿਹਾ ਸੀ ਵੀ ਅਸੀਂ 34,000 ਜਿਹੜੇ ਪੀ ਆਰ ਦੇਣੀਆਂ ਨੇ
ਜੀ।
ਇਸ ਵਾਰ ਜਿਹੜਾ ਹੁਣ ਇਮੀਗ੍ਰੇਸ਼ਨ ਲੈਵਲਸ ਪਲਾਨ ਰਿਵਾਈਜ਼ ਕੀਤਾ ਗਿਆ, 34,000 ਨੂੰ ਘਟਾ ਕੇ 24,500 ਕਰ ਦਿੱਤਾ ਗਿਆ।
ਸੋ ਇਹ ਉਦੋਂ ਹੋਇਆ ਜਦੋਂ ਓਵਰਆਲ ਸਾਰੇ ਪੀ ਆਰ ਦੇ ਨੰਬਰ ਵੈਸੇ 5 ਲੱਖ ਤੋਂ ਘਟਾ ਕੇ 3,95,000 ਕੀਤੇ ਗਏ ਸੀ। ਸੋ ਉਦੋਂ ਇਹ ਨੰਬਰ ਦੇ ਵਿੱਚ ਵੀ ਕਟੌਤੀ ਕੀਤੀ ਗਈ।
ਬਿਲਕੁਲ, ਕਿਉਂਕਿ ਜਿਹੜਾ ਓਵਰਆਲ ਨੰਬਰ ਹੈ ਉਹਦੇ ਵਿੱਚ ਸਾਰੀਆਂ ਕੈਟਾਗਰੀਜ਼ ਵੀ ਅਸੀਂ ਐਕਸਪ੍ਰੈਸ ਐਂਟਰੀ ਵਿੱਚ ਇੰਨੇ ਘਟਾਵਾਂਗੇ, ਸਪਾਊਸਲ ਵੀਜ਼ਾ ਇੰਨੇ ਘਟਾਵਾਂਗੇ, ਪੀ ਜੀ ਪੀ ਵਾਲੇ ਇੰਨੇ ਘਟਾਵਾਂਗੇ। ਸੋ ਸਾਰੀਆਂ ਹੀ ਕੈਟਾਗਰੀਜ਼ ਦੇ ਵਿੱਚ ਨੰਬਰ ਹੈਵ ਬੀਨ ਕੱਟ ਡਾਊਨ, 20% ਦਾ ਘੱਟ ਆ। ਤੇ ਉਹਨੂੰ ਹੁਣ ਦੇਖੋ ਕਹਿ ਰਹੇ ਨੇ 24,500 ਅਸੀਂ ਪੀ ਆਰ ਦੇਣੀਆਂ ਨੇ ਅੰਡਰ ਪੀ ਜੀ ਪੀ ਦਿਸ ਈਅਰ, ਇਮੀਗ੍ਰੇਸ਼ਨ ਲੈਵਲ ਪਲਾਨ ਇਹ ਕਹਿੰਦਾ, ਇਮੀਗ੍ਰੇਸ਼ਨ ਲੈਵਲਸ ਪਲਾਨ। ਸੋ ਹੁਣ ਇਹ ਕਹਿ ਰਹੇ ਨੇ ਕਿ ਇਸ ਸਾਲ ਦਾ ਸਾਡਾ ਗੋਲ ਹੈ ਕਿ ਅਸੀਂ 15,000 ਐਪਲੀਕੇਸ਼ਨ ਪ੍ਰੋਸੈਸ ਕਰਨੀਆਂ ਨੇ ਫੋਰ 2025, ਜਿਹੜੀਆਂ ਐਪਲੀਕੇਸ਼ਨ ਪਿਛਲੇ ਸਾਲ ਆਈਆਂ ਸੀ,
ਜਿਹਨਾਂ ਨੂੰ ਇਨਵਾਈਟ ਪਿਛਲੇ ਸਾਲ ਭੇਜਿਆ,
ਐਪਲੀਕੇਸ਼ਨ ਆਈਆਂ ਕਿ ਜਦੋਂ ਤੁਸੀਂ ਪਹਿਲਾਂ ਤਾਂ ਇੰਟਰਸਟ ਟੂ ਜਿਹੜਾ ਸਪਾਂਸਰ ਆ ਉਹ ਤਾਂ ਹੁਣ ਐਕਸੈਪਟ ਕਰ ਹੀ ਨਹੀਂ ਰਹੇ, ਜਿਹੜੇ ਲੋਕਾਂ ਨੇ ਆਪਣੀ ਅਰਜ਼ੀ ਲਗਾ ਦਿੱਤੀ ਪਿਛਲੇ ਸਾਲ ਉਹਨਾਂ ਅਰਜ਼ੀਆਂ ਦੇ ਵਿੱਚੋਂ ਇਹ 15,000 ਇਸ ਵਾਰ ਪ੍ਰੋਸੈਸ ਕਰਨਗੇ। ਸੋ ਇੱਕ ਅਰਜ਼ੀ ਦੇ ਵਿੱਚ ਹੁੰਦਾ ਕੀ ਹੈ ਕਿ ਕਈ ਇਨ ਸਮ ਕੇਸਿਸ ਦੋ ਪੇਰੈਂਟਸ ਹੁੰਦੇ ਨੇ, ਇਨ ਸਮ ਕੇਸਿਸ ਦੇ ਇਜ਼ ਓਨਲੀ ਵਨ ਪੇਰੈਂਟ।
ਰਾਈਟ,
ਸੋ ਇਹਨਾਂ ਨੂੰ ਐਕਸਪੈਕਟੇਸ਼ਨ ਮੇਰਾ ਖਿਆਲ ਇਹ ਹੈ ਕਿ 15,000 ਅਰਜ਼ੀਆਂ ਦੇ ਵਿੱਚੋਂ 24,500 ਵਾਲਾ ਜਿਹੜਾ ਇਹਨਾਂ ਦਾ ਟੀਚਾ ਹੈ ਉਹ ਪੂਰਾ ਹੋ ਜਾਏਗਾ। ਸੋ ਇਹ ਕਹਿ ਰਹੇ ਨੇ ਵੀ ਫੋਰ ਨਾਓ ਵੀ ਆਰ ਪੁਟਿੰਗ ਇਟ ਔਨ ਹੋਲਡ, ਹੋਲਡ ਵਰਡ ਕਹਿ ਰਹੇ ਨੇ, ਇਹ ਨਹੀਂ ਕਹਿ ਰਹੇ ਵੀ ਅਸੀਂ ਡਰਾ ਕਰਨਾ ਹੀ ਨਹੀਂ। ਸੋ ਅਨਾਊਂਸਮੈਂਟ ਇਹ ਨਹੀਂ ਹੋਈ ਕਿ ਅਸੀਂ ਇਸ ਸਾਲ ਡਰਾ ਕਰਨਾ ਹੀ ਨਹੀਂ, ਇਸ ਸਾਲ ਅਸੀਂ ਕੋਈ ਐਪਲੀਕੇਸ਼ਨ ਐਕਸੈਪਟ ਕਰਨੀਆਂ ਹੀ ਨਹੀਂ। ਸੋ ਇਹ ਪੁਟਿੰਗ ਦਾ ਪ੍ਰੋਗਰਾਮ ਔਨ ਹੋਲਡ। ਸੋ ਹਾਲ ਦੀ ਘੜੀ ਸਰਕਾਰ ਦੀ ਸਟ੍ਰੈਟਜੀ ਇਹ ਹੈ ਕਿ ਅਸੀਂ ਨਵੇਂ ਡਰਾ ਇਸ ਵਾਰ ਨਹੀਂ ਕੱਢਣੇ।
ਸੋ ਵਾਸੂ ਜੀ, ਇਹ ਤੇ ਗੱਲ ਰਹੀ ਜਿਹੜਾ ਪੀ ਜੀ ਪੀ ਪ੍ਰੋਗਰਾਮ ਹੈ। ਹੁਣ ਇਸੇ ਤਰ੍ਹਾਂ ਜਿਹੜਾ ਨੈਨੀਜ਼ ਤੇ ਹੋਮ ਸਪੋਰਟ ਵਰਕਰਸ ਵਾਸਤੇ ਪੈਥਵੇ ਟੂ ਪਰਮਾਨੈਂਟ ਰੈਜ਼ੀਡੈਂਸੀ ਵਾਲਾ ਪ੍ਰੋਗਰਾਮ ਹੋਇਆ ਕਰਦਾ, ਐਤਕੀ ਉਹਦਾ ਵੀ ਕੋਈ ਠੌਰ ਟਿਕਾਣਾ ਨਹੀਂ ਹੈ, ਕਿਉਂਕਿ 2019 ਤੋਂ ਸਿੰਸ 2019 ਇਹ ਦੋ ਵੱਖੋ ਵੱਖਰੇ ਪ੍ਰੋਗਰਾਮਸ ਨੇ, ਇੱਕ ਹੋਮ ਚਾਈਲਡ ਕੇਅਰ ਪ੍ਰੋਵਾਈਡਰ, ਇੱਕ ਹੈ ਹੋਮ ਸਪੋਰਟ ਵਰਕਰ ਪਾਇਲਟ।
ਹਾਂਜੀ,
ਇਹਦੇ ਰਾਹੀਂ ਜਿਹੜੇ ਫੋਰਨ ਕੇਅਰ ਗਿਵਰਸ ਨੇ ਜਾਂ ਜਿਹੜੇ ਟੈਂਪਰੇਰੀ ਤੌਰ 'ਤੇ ਬਤੌਰ ਕੇਅਰ ਗਿਵਰ ਕੈਨੇਡਾ 'ਚ ਕੰਮ ਕਰਦੇ ਨੇ, ਉਹਨਾਂ ਨੂੰ ਪੈਥਵੇ ਟੂ ਪਰਮਾਨੈਂਟ ਰੈਜ਼ੀਡੈਂਸੀ ਮਿਲ ਜਾ ਕਰਦਾ ਸੀ। ਹੁਣ ਉਸ ਪ੍ਰੋਗਰਾਮ ਦਾ ਵੀ ਨਹੀਂ ਪਤਾ ਕਿ ਅੱਗੇ ਉਹਨੇ ਕਿਵੇਂ ਚੱਲਣਾ। ਆਈ ਆਰ ਸੀ ਸੀ ਵਾਲੇ ਇਸ ਬਾਰੇ ਵੀ ਇਹੋ ਗੱਲ ਕਹਿ ਰਹੇ ਨੇ ਕਿ ਪਹਿਲਾਂ ਜਿਹੜੀ ਸਾਡੇ ਕੋਲ ਪਿਛਲੇ ਪਾਇਲਟ ਵਾਲੀਆਂ ਅਰਜ਼ੀਆਂ ਪਈਆਂ ਨੇ, ਪਹਿਲਾਂ ਅਸੀਂ ਉਹ ਬੈਕਲੌਗ ਨਿਪਟਾ ਲਈਏ, ਫਿਰ ਅਸੀਂ ਇਸ ਪ੍ਰੋਗਰਾਮ ਨੂੰ ਇਸ ਸਾਲ ਕਦੋਂ ਲਾਂਚ ਕਰਨਾ, ਇਹਨੂੰ ਕਿਵੇਂ ਐਕਸਪੈਂਡ ਕਰਨਾ, ਉਹਦੀ ਗੱਲ ਬਾਅਦ 'ਚ ਕਰਾਂਗੇ।
ਯਾ, ਕਿਉਂਕਿ ਜਿਹੜੇ ਐਗਜ਼ਿਸਟਿੰਗ ਪ੍ਰੋਗਰਾਮਸ ਨੇ ਪਿਛਲੇ ਸਾਲ ਜੂਨ ਵਿੱਚ ਖਤਮ ਕੀਤੇ ਗਏ ਸੀ, ਉਦੋਂ ਕਹਿੰਦੇ ਸੀ ਅਸੀਂ ਨਵੇਂ ਪਾਇਲਟ ਲਾਂਚ ਕਰਨੇ ਨੇ
ਜੀ,
ਅਤੇ ਉਸ ਤੋਂ ਬਾਅਦ ਫਿਰ ਇਮੀਗ੍ਰੇਸ਼ਨ ਸਡਨਲੀ ਬਿਕੇਮ ਅਨਪੋਪੂਲਰ, ਅਤੇ ਸਰਕਾਰ ਨੇ ਆਪਣੇ ਟੀਚੇ ਵਗੈਰਾ ਰਿਵਾਈਜ਼ ਕੀਤੇ, ਅਤੇ ਹੁਣ ਉਹ ਕਹਿ ਰਹੇ ਵੀ ਜਿਹੜਾ ਪਿਛਲਾ ਬੈਕਲੌਗ ਆ ਪਹਿਲਾਂ ਕਲੀਅਰ ਕਰ ਲਈਏ ਅਤੇ ਫਿਰ ਅਸੀਂ ਨਵਾਂ ਦੇਖਾਂਗੇ। ਹੁਣ ਇਹਦੇ ਚੱਕਰ ਇਹ ਹੋਇਆ ਵਿਜੇ ਜੀ ਕਿ ਜਿਹੜੇ ਲੋਕ ਜਿਨ੍ਹਾਂ ਦਾ ਜਿਹੜੇ ਇਸ ਸਟ੍ਰੀਮ ਦੇ ਵਿੱਚ ਸਮਝੋ ਵੀ ਕੈਨੇਡਾ ਵਿੱਚ ਕੋਸ਼ਿਸ਼ ਕਰ ਰਹੇ ਸੀ ਪੀ ਆਰ ਹਾਸਲ ਕਰਨ ਦੀ, ਕਿਉਂਕਿ ਇਹ ਪੈਥਵੇ ਟੂ ਪੀ ਆਰ ਵੀ ਇੱਕ ਤਰੀਕੇ ਦਾ ਹੈਗਾ। ਸੋ ਇਹ ਜਿਹੜੇ ਹੈ ਤਾਂ ਵੈਸੇ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਸੀ ਇਹ ਦੋਨੋਂ, ਪਰ ਇਹਦੇ ਨਾਲ ਟੀਚਾ ਇਹ ਹੁੰਦਾ ਕਿ ਪੱਕੇ ਹੋ ਸਕੀਏ ਕੈਨੇਡਾ ਵਿੱਚ। ਸੋ ਜਿਹੜੇ ਪਹਿਲਾਂ ਪਿਛਲੇ ਸਾਲਾਂ ਤੱਕ ਨਹੀਂ ਪੱਕੇ ਹੋ ਸਕੇ ਉਹਨਾਂ ਨੂੰ ਇਹ ਉਮੀਦ ਸੀ, ਪਿਛਲੇ ਸਾਲ ਜੂਨ ਦੇ ਵਿੱਚ ਇਹ ਉਮੀਦ ਲੱਗ ਗਈ ਕਿ ਸਰਕਾਰ ਨੇ ਕੋਈ ਗੱਲ ਨਹੀਂ ਅਗਲੇ ਸਾਲ ਨਵਾਂ ਪਾਇਲਟ ਅਨਾਊਂਸ ਕਰ ਦੇਣਾ, ਤੇ ਅਸੀਂ ਜਿੱਦਾਂ ਹੀ ਉਹ ਪਾਇਲਟ ਅਨਾਊਂਸ ਹੋਏਗਾ ਉਹਦੇ ਵਾਸਤੇ ਅਰਜ਼ੀ ਲਗਾ ਦਾਂਗੇ ਤੇ ਸਾਨੂੰ ਜਿਹੜੀ ਉਹ ਬ੍ਰਿਜਿੰਗ ਵਰਕ ਪਰਮਿਟ ਹੁੰਦੀ ਹੈ ਉਹ ਮਿਲ ਜਾਏਗੀ, ਓਪਨ ਵਰਕ ਪਰਮਿਟ, ਤੇ ਅਸੀਂ ਕੈਨੇਡਾ ਵਿੱਚ ਰਹਿ ਸਕਾਂਗੇ ਤੇ ਨਵਾਂ ਪ੍ਰੋਗਰਾਮ ਫਿਰ ਉਹਦੇ ਤਹਿਤ ਅਰਜ਼ੀ ਲਗਾ ਕੇ ਅਸੀਂ ਪੱਕਿਆਂ ਹੋ ਜਾਵਾਂਗੇ। ਪਰ ਹੁਣ ਚੱਕਰ ਇਹ ਹੋਇਆ ਉਹ ਪ੍ਰੋਗਰਾਮ ਨੂੰ ਸਰਕਾਰ ਡਿਲੇ ਕਰੀ ਜਾ ਰਹੀ ਹੈ, ਤੇ ਸੋ ਜਿਹੜਾ ਬ੍ਰਿਜਿੰਗ ਓਪਨ ਵਰਕ ਪਰਮਿਟ ਜਿਹੜੀ ਹੈ ਉਹ ਆਪਸ਼ਨ ਲੋਕਾਂ ਦੇ ਕੋਲੋਂ ਖੁਸਦਾ ਜਾਂਦਾ। ਸੋ ਜਿਹੜੇ ਲੋਕ ਅਜੇ ਤੱਕ ਇਸ ਪ੍ਰੋਗਰਾਮ ਤਹਿਤ ਪੱਕੇ ਨਹੀਂ ਹੋ ਸਕੇ ਉਹ ਹੁਣ ਦੁਚਿੱਤੀ ਵਿੱਚ ਨੇ ਕਿ ਅਸੀਂ ਕਰੀਏ ਜਾਈਏ ਤਾਂ ਕਿੱਥੇ ਜਾਈਏ, ਕਿ ਅਸੀਂ ਇੰਨੇ ਸਾਲ, ਕਿਉਂਕਿ ਪਹਿਲਾਂ ਵੀ ਵਿਜੇ ਜੀ ਜਿਹੜਾ ਇਹ ਪ੍ਰੋਗਰਾਮ ਹੈ ਇਹਦੇ ਕਾਫੀ ਕ੍ਰਿਟੀਸਿਜ਼ਮ ਹੁੰਦਾ ਰਿਹਾ ਕਿ ਇਹਦੇ ਵਿੱਚ 3-3, 4-4 ਸਾਲ ਲੱਗ ਜਾਇਆ ਕਰਦੇ ਸੀ ਪੱਕੇ ਹੋਣ ਵਾਸਤੇ, ਤੇ ਸੋ ਬਹੁਤ ਸਾਰੇ ਲੋਕ ਉਸ ਪਾਈਪਲਾਈਨ ਦੇ ਵਿੱਚ ਸੀਗੇ, ਪਰ ਉਹ ਹੁਣ ਉਹਨਾਂ ਨੂੰ ਅੱਗੇ ਦਾ ਰਾਹ ਨਜ਼ਰ ਨਹੀਂ ਆ ਰਿਹਾ
ਜੀ। ਵਾਸੂ ਜੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਉਡੀਕ ਅਜੇ ਵੀ ਜਾਰੀ ਹੈ। ਸੋ ਇਸ ਵੇਲੇ ਜਿਹੜੇ ਕਈ ਕੈਮਰਾਜ਼ ਨੇ, ਰਿਪੋਰਟਰ ਦਾ ਤਾਂਤਾ ਲੱਗਿਆ ਹੋਇਆ ਰੀਡੋ ਕਾਟੇਜ ਦੇ ਉਹਨਾਂ ਪੌੜੀਆਂ ਦੇ ਬਾਹਰ, ਮਾਈਕਰੋਫੋਨ ਉੱਥੇ ਸੈਟਅਪ ਹੋਇਆ ਪਿਆ, ਅਤੇ ਜਸਟਿਨ ਟਰੂਡੋ ਦਾ ਜਿਹੜਾ ਨਿਰਧਾਰਿਤ ਸਮਾਂ ਜੋ ਦੱਸਿਆ ਗਿਆ ਸੀ ਹੁਣ ਤੋਂ ਤਕਰੀਬਨ 16 ਮਿੰਟ ਪਹਿਲਾਂ ਦਾ ਸੀ, ਪਰ ਅਜੇ ਤੱਕ ਉਹ ਆਏ ਨਹੀਂ। ਵੈਲ, ਨਾਓ ਹੀ ਸਟੈਪਿੰਗ ਅਪ। ਸੋ ਵਾਸੂ ਜੀ, ਪ੍ਰਧਾਨ ਮੰਤਰੀ
ਲੱਗਿਆ ਬੂਟਾਂ ਤਸਮੇ ਬੰਨਣ ਨੂੰ ਟਾਈਮ ਲਾਉਂਦੇ ਨੇ, ਕਿਉਂਕਿ ਕੋਵਿਡ-19 ਵੇਲੇ ਵੀ ਇੱਦਾਂ ਦੀਆਂ ਪ੍ਰੈਸ ਕਾਨਫਰੰਸਿਸ ਵਿੱਚ ਆਪਾਂ ਕਾਫੀ ਉਡੀਕ ਕਰਦੇ ਰਹਿੰਦੇ ਹੁੰਦੇ ਸੀ ਜੀ।
ਆਪਾਂ ਗੱਲਬਾਤ ਉਹਨਾਂ ਦੀ ਸੁਣਦੇ ਹਾਂ ਕੀ ਕਹਿੰਦੇ ਨੇ।
Every morning I've woken up as Prime Minister, I've been inspired by the resilience, the generosity, and the determination of Canadians. It is the driving force of every single day I have the privilege of serving in this office. That is why, since 2015, I've fought for this country, for you, to strengthen and grow the middle class. Why we rallied to support each other through the pandemic, to advance reconciliation, to defend free trade on this continent, to stand strong with Ukraine and our democracy, and to fight climate change and get our economy ready for the future. We are at a critical moment in the world. Mes chers Canadiens,
dear Canadians, every morning I've woken up as Prime Minister, inspired by the resilience, the generosity, and the determination that characterizes us as Canadians. This is what motivates me every day where I have the privilege of serving in this position. That is why, since 2015, I've fought for this country, for you, to reinforce the middle class, why we mobilized as Canadians to support each other during the pandemic, to move forward reconciliation, to defend free trade on our continent, for our unwavering support of Ukraine and democracy, and to fight against climate change and prepare the economy of the future. We are truly going through a critical time in the world.
My friends, as you all know, I'm a fighter. Every bone in my body has always told me to fight because I care deeply about Canadians, I care deeply about this country, and I will always be motivated by what is in the best interest of Canadians. And the fact is, despite best efforts to work through it, Parliament has been paralyzed for months. After what has been the longest session of a minority parliament in Canadian history. That's why this morning I advised the Governor General that we need a new session of parliament. She has granted this request, and the House will now be prorogued until March 24th. Over the holidays, I've also had a chance to reflect and have had long talks with my family about our future. Throughout the course of my career, any success I have personally achieved has been because of their support and with their encouragement. So last night over dinner, I told my kids about the decision that I'm sharing with you today. I intend to resign as party leader, as Prime Minister, after the party selects its next leader through a robust, nationwide, competitive process. Last night, I asked the president of the Liberal Party to begin that process. This country deserves a real choice in the next election, and it has become clear to me that if I'm having to fight internal battles, I cannot be the best option in that election. Mes chers amis,
my dear friends, as you know, I'm a fighter. Inside, I've always fought because I care deeply about Canadians, and I will always be motivated by their best interest. And the fact is that even with all the efforts to get through it, the Parliament has been paralyzed for months after what has been the longest minority session in the history of our country, which is why this morning I met with the Governor General to let her know that we needed a new parliamentary session. And she acquiesced to my request, and the House will be prorogued until March 24th. During the holidays, I also had the opportunity to think and to have long conversations with my family as to our future. Throughout my career, all these successes that I've had personally is due to their support and their encouragement. So last night, during dinner, I shared with my children the decision that I'm sharing with you all today.
J'ai l'intention de démissionner de mon poste de chef du Parti libéral du Canada et de
resign from my position as leader of the Liberal Party and Prime Minister once the party has chosen its next leader after a national, robust, rigorous, and a competitive process. Last night, I asked the president of the party to start that process. The country deserves a clear and real choice during the next elections. It has become obvious for me that if I have to focus on internal battles, I cannot be the best option during those elections. The Liberal Party of Canada is an important institution in the history of our great country and in our democracy. A new Prime Minister and leader of the party will carry the values and ideas of the Liberal Party in the next elections. I'm looking forward to watching that process in the following months. We were elected for the third time in 2021 to reinforce the economy after the pandemic and progress the interests of Canada in a complex world. And that's exactly what I will continue to do, what we will continue to do for Canadians.
The Liberal Party of Canada is an important institution in the history of our great country and democracy. A new Prime Minister and leader of the Liberal Party will carry its values and ideals into that next election. I'm excited to see the process unfold in the months ahead. We were elected for the third time in 2021 to strengthen the economy post-pandemic and advance Canada's interests in a complicated world. And that is exactly the job that I and we will continue to do for Canadians. Merci beaucoup, mes amis.
Thank you, Prime Minister. We'll now go to questions.
Pradhan Mantri Justin Trudeau vallon Rideau Hall to bahar step out karke Ottawa de vich hune eh announce kita gaya ke oh ਪਾਰਟੀ ਲੀਡਰ ਵਜੋਂ ਅਸਤੀਫਾ ਦੇ ਰਹੇ ਨੇ ਪਰ ਉਦੋਂ ਤੱਕ ਪਾਰਟੀ ਦੇ ਲੀਡਰ ਬਣੇ ਰਹਿਣਗੇ ਜਦੋਂ ਤੱਕ ਲਿਬਰਲ ਪਾਰਟੀ ਵੱਲੋਂ ਨਵੇਂ ਲੀਡਰ ਦੀ ਚੋਣ ਨਹੀਂ ਕਰ ਲਈ ਜਾਂਦੀ ਸੋ ਵਾਸੂ ਜੀ ਐਜ਼ ਥਿੰਗਸ ਵਰ ਐਕਸਪੈਕਟਡ ਪਰ ਵਿੱਚ ਕਿਤੇ ਕਿਤੇ ਸ਼ਬਦਾਂ ਦੀ ਚੋਣ ਨੇ ਇੱਕ ਅਜਿਹਾ ਇੱਕ ਸੰਕੇਤ ਦਿੱਤਾ ਇੱਕਦਮ ਜਦੋਂ ਉਹਨਾਂ ਨੇ ਪਹਿਲਾਂ ਸਾਰੀ ਗੱਲ ਦਾ ਮੁੱਢ ਬੰਨਣ ਤੋਂ ਬਾਅਦ ਕਿਹਾ ਐਜ਼ ਯੂ ਨੋ ਆਈ ਐਮ ਅ ਫਾਈਟਰ ਉਦੋਂ ਇੱਕਦਮ ਲੱਗਿਆ ਵੀ ਕਿਤੇ ਇਹ ਕਹਿਣ ਲੱਗੇ ਨੇ ਕਿ ਭਾਈ ਅਜੇ ਵੀ ਮੈਂ ਕਿਤੇ ਨਹੀਂ ਚੱਲਾ ਪਰ ਉਹਨਾਂ ਨੇ ਇਹ ਕਿਹਾ ਵੀ ਬਾਵਜੂਦ ਇਸ ਦੇ ਕਿ ਬਹੁਤ ਕੋਸ਼ਿਸ਼ਾਂ ਕੀਤੀਆਂ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਫਿਰ ਛੁੱਟੀਆਂ ਦੌਰਾਨ ਓਵਰ ਦਾ ਵੀਕਐਂਡ ਮੈਂ ਰਿਫਲੈਕਟ ਕੀਤਾ ਮੈਂ ਸੋਚਿਆ ਵਿਚਾਰ ਕੀਤਾ ਅਤੇ ਕੱਲ੍ਹ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਮੈਂ ਆਪਣੇ ਬੱਚਿਆਂ ਨੂੰ ਰਾਤੀ ਜੋ ਗੱਲ ਦੱਸੀ ਆ ਉਹ ਹੁਣ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿ ਉਹ ਹੁਣ ਪਾਰਟੀ ਦੇ ਲੀਡਰ ਵਜੋਂ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇਣਗੇ ਉਦੋਂ ਤੱਕ ਜਦੋਂ ਤੱਕ ਪਾਰਟੀ ਨਵਾਂ ਲੀਡਰ ਨਹੀਂ ਚੁਣ ਲੈਂਦੀ
ਜਾਂ ਸੋ ਉਦੋਂ ਤੱਕ ਬਣੇ ਰਹਿਣਗੇ ਬਾਅਦ 'ਚ ਅਸਤੀਫਾ ਦੇਣਗੇ ਸੋ ਉਹਨਾਂ ਨੇ ਪਹਿਲਾਂ ਸ਼ੁਰੂਆਤ ਗੱਲ ਇੱਥੋਂ ਕੀਤੀ ਹੈ ਕਹਿੰਦੇ ਕਿ ਪਾਰਲੀਮੈਂਟ ਦਾ ਸੈਸ਼ਨ ਕਹਿੰਦੇ ਮੈਂ ਦੇਖਿਆ ਕਿ ਮਾਈਨੋਰਿਟੀ ਗਵਰਨਮੈਂਟ ਦੇ ਇਤਿਹਾਸ ਵਿੱਚ ਕੈਨੇਡਾ ਵਿੱਚ ਸਭ ਤੋਂ ਲੰਬਾ ਕਹਿੰਦੇ ਸੈਸ਼ਨ ਸੀ ਪਰ ਫਿਰ ਵੀ ਕਹਿੰਦੇ ਸੈਸ਼ਨ ਪੈਰਾਲਾਈਜ਼ਡ ਰਿਹਾ ਕਿ ਹਾਊਸ ਆਫ ਕਾਮਨਸ ਵਿੱਚ ਅਸੀਂ ਕੋਈ ਕੰਮਕਾਜ ਨਹੀਂ ਕਰ ਪਾ ਰਹੇ
ਫਿਲੀਬਸਟਰਿੰਗ
ਸੋ ਜਿਹੜਾ ਇੱਕ ਫਿਲੀਬਸਟਰ ਚੱਲ ਰਿਹਾ ਕੰਜ਼ਰਵੇਟਿਵ ਪਾਰਟੀ ਦਾ
ਪ੍ਰਿਵਿਲੇਜ ਮੋਸ਼ਨ
ਉਹਦੇ ਕਰਕੇ ਉਹ ਕਹਿੰਦੇ ਕਿ ਮੈਨੂੰ ਹੁਣ ਇਹ ਕਹਿੰਦੇ ਯਕੀਨ ਹੋ ਗਿਆ ਕਿ ਸਾਨੂੰ ਰੀਸੈਟ ਕਰਨਾ ਪੈਣਾ ਸੈਸ਼ਨ ਨੂੰ ਪਾਰਲੀਮੈਂਟ ਨੂੰ ਅਤੇ ਕਹਿੰਦੇ ਮੈਂ ਗਵਰਨਰ ਜਨਰਲ ਨੂੰ ਰਿਕੁਐਸਟ ਕੀਤੀ ਕਿ ਅਸੀਂ ਹਾਊਸ ਆਫ ਕਾਮਨਸ ਨੂੰ ਪ੍ਰੋਰੋਗ ਪਾਰਲੀਮੈਂਟ ਨੂੰ ਪ੍ਰੋਰੋਗ ਕਰ ਦਈਏ 24 ਮਾਰਚ ਤੱਕ
ਅਤੇ
ਕਹਿੰਦੇ ਗਵਰਨਰ ਜਨਰਲ ਨੇ ਉਹ ਜਿਹੜੀ ਰਿਕੁਐਸਟ ਆ ਉਹਨੂੰ ਐਕਸੈਪਟ ਕਰ ਲਿਆ ਹੈ ਮਨਜ਼ੂਰੀ ਦੇ ਦਿੱਤੀ ਹੈ
ਸੋ ਇਹਦਾ ਮਤਲਬ ਇਹ ਹੈ ਕਿ ਜਿਹੜੀ ਵਾਸੂ ਜੀ ਪਾਰਲੀਮੈਂਟ ਹੁਣ 27 ਜਨਵਰੀ ਨੂੰ ਵਾਪਸ ਆਉਣੀ ਸੀ ਉਹ 27 ਜਨਵਰੀ ਨੂੰ ਹੁਣ ਸੈਸ਼ਨ ਸ਼ੁਰੂ ਨਹੀਂ ਹੋਏਗਾ ਦੈਟ ਡਜ਼ ਨਾਟ ਸਟਾਰਟ ਨਾਓ ਅਨਟਿਲ ਮਾਰਚ 24th
ਬਿਲਕੁਲ ਅਤੇ ਸੋ ਕਹਿੰਦੇ ਉਦੋਂ ਤੱਕ ਅਸੀਂ ਪਾਰਲੀਮੈਂਟ ਨੂੰ ਪ੍ਰੋਰੋਗ ਕਰ ਰਹੇ ਹਾਂ ਅਤੇ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਇੱਥੇ ਤੱਕ ਲੱਗ ਰਿਹਾ ਸੀ ਵੀ ਸ਼ਾਇਦ ਉਹ ਅਜੇ ਵੀ ਮਤਲਬ ਕਹਿੰਦੇ ਹਨ ਕਿ ਆਈ ਵਿਲ ਸਟੇ ਕਿਉਂਕਿ ਵੀ ਪ੍ਰੋਬਲਮ ਤਾਂ ਸਿਰਫ ਇਹ ਹੈ ਵੀ ਪਾਰਲੀਮੈਂਟ ਜਿਹੜੀ ਹੈ ਉਹ ਪੈਰਲਾਈਜ਼ ਹੋਈ ਹੈ ਪਰ ਬਾਅਦ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਵੀ ਛੁੱਟੀਆਂ ਸੀਗੀਆਂ ਹੋਲੀਡੇ ਸੀਗੀਆਂ ਇਟ ਵਾਜ਼ ਅ ਚਾਂਸ ਟੂ ਰਿਫਲੈਕਟ ਕਹਿੰਦੇ ਪਰਿਵਾਰ ਦੇ ਨਾਲ ਕਹਿੰਦੇ ਮੈਂ ਆਪਣਾ ਗੱਲਬਾਤ ਕੀਤੀ
ਅਤੇ
ਪਰਿਵਾਰ ਦਾ ਉਹਨਾਂ ਨੇ ਧੰਨਵਾਦ ਵੀ ਕੀਤਾ ਕਹਿੰਦੇ ਅਜੇ ਤੱਕ ਮੈਂ ਜੋ ਕੁਝ ਵੀ ਕਰ ਸਕਿਆ ਪਰਿਵਾਰ ਦੀ ਸਪੋਰਟ ਨਾਲ ਹੀ ਉਹ ਪੋਸੀਬਲ ਹੋਇਆ
ਅਤੇ
ਕਹਿੰਦੇ ਫਿਰ ਮੈਂ ਆਪਣੇ ਬੱਚਿਆਂ ਨੂੰ ਕੱਲ੍ਹ ਰਾਤ ਕਹਿੰਦੇ ਡਿਨਰ ਵੇਲੇ ਦੱਸਿਆ ਅਤੇ ਕਹਿੰਦੇ ਹੁਣ ਮੈਂ ਤੁਹਾਨੂੰ ਵੀ ਦੱਸਣ ਲੱਗਿਆ ਕਿ ਮੈਂ ਬਤੌਰ ਪਾਰਟੀ ਲੀਡਰ ਅਤੇ ਬਤੌਰ ਪ੍ਰਧਾਨ ਮੰਤਰੀ ਅਸਤੀਫਾ ਦੇ ਰਿਹਾ ਅਤੇ I intend to resign after the party selects a new leader through a robust national process.
ਜੀ ਸੋ ਜਿਹੜਾ ਹਾਂ ਹੁਣ ਜਿਹੜਾ ਪੂਰਾ ਪੂਰੀ ਕਾਰਵਾਈ ਹੈਗੀ ਨਵਾਂ ਲੀਡਰ ਚੁਣਨ ਦੀ ਉਹ ਚੱਲੇਗੀ ਵਾਸੂ ਜੀ ਪਿਛਲੇ ਦਿਨਾਂ ਦੇਖੋ ਅਸੀਂ ਇਹ ਗੱਲ ਕਰਦੇ ਰਹੇ ਹਾਂ ਕਿ ਨਵਾਂ ਲੀਡਰ ਚੁਣਨ ਵਾਸਤੇ ਜਿਹੜਾ ਪੂਰਾ ਪ੍ਰੋਸੈਸ ਆ ਲਿਬਰਲ ਪਾਰਟੀ ਦਾ ਉਹਦੇ ਲਈ 4 ਮਹੀਨੇ ਲੱਗਦੇ ਨੇ 5 ਵੀ ਲੱਗ ਸਕਦੇ ਨੇ ਕਈਆਂ ਦਾ ਇਹ ਕਹਿਣਾ ਵੀ ਜੇ ਤੇਜ਼ ਤੋਂ ਤੇਜ਼ ਵੀ ਕਰ ਲੈਣ ਕੰਮ ਤਾਂ 3 ਮਹੀਨੇ ਦਾ ਸਮਾਂ ਉਹਦੇ ਵਿੱਚ ਲੱਗਿਆ ਕਰਦਾ। ਜੇ ਬਸ ਜੀ ਉਹੀ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ 3 ਮਹੀਨੇ ਵੀ ਜੇ ਲੱਗਦੇ ਨੇ ਤਾਂ ਜਦੋਂ ਪਾਰਲੀਮੈਂਟ ਨੇ ਵਾਪਸ ਆਉਣਾ, ਤੁਸੀਂ ਪਿਛਲੇ ਆਵਰ 'ਚ ਗੱਲ ਕਰਕੇ ਹਟੇ ਹੋ ਕਿ ਜਿਹੜਾ ਸਪਲਾਈ ਵਾਲਾ ਬਿੱਲ ਹੈਗਾ ਉਹ 28 ਮਾਰਚ ਨੂੰ ਉੱਤੇ ਵੋਟਿੰਗ ਹੋਣੀ ਆ। ਸੋ ਇੱਕ ਅਜਿਹੀ ਸਥਿਤੀ ਤਾਂ ਨਹੀਂ ਲਿਬਰਲ ਪਾਰਟੀ ਵਾਸਤੇ ਖੜੀ ਹੋ ਸਕਦੀ ਕਿ ਸਪਲਾਈ ਵਾਲਾ ਬਿੱਲ ਜਦੋਂ ਬਤੌਰ ਜਸਟਿਨ ਟਰੂਡੋ ਇੰਟਰਿਮ ਲੀਡਰ ਹੀ ਹੋਣ ਅਜੇ, ਜਾਂ ਜਸਟਿਨ ਟਰੂਡੋ ਅਜੇ ਲੀਡਰ ਬਣੇ ਹੋਣ, ਜਿਹਨਾਂ ਨੇ ਗੱਲ ਕੀਤੀ ਹੈ ਕਿ ਉਹ ਅਸਤੀਫਾ ਦੇ ਦੇਣਗੇ ਨਵਾਂ ਲੀਡਰ ਚੁਣਨ ਤੋਂ ਬਾਅਦ, ਉੱਧਰੋਂ ਬਸ ਵੀ ਸਰਕਾਰ ਡਿੱਗ ਜਾਵੇ। ਸੋ ਇਹ ਅਜੇ ਕਾਫ਼ੀ ਖਿਲਾਰਾ ਪੈ ਸਕਦਾ, ਜਾਂ ਫਿਰ ਜਗਮੀਤ ਸਿੰਘ ਇਸ ਸਥਿਤੀ ਨੂੰ ਇੱਕ ਵਾਰ ਫਿਰ ਤੋਂ ਰੈਸਕਿਊ ਕਰਕੇ ਲੈ ਜਾਣਗੇ।
ਜਿਹੜੀ ਇਹਨਾਂ ਨੇ ਨਾ ਆਪਣੇ ਇਹਦੇ ਜੋ ਗੱਲ ਕੀਤੀ ਹੈ ਸਾਰੀ ਜਸਟਿਨ ਟਰੂਡੋ ਨੇ,
ਜੀ
ਉਹਦੇ ਵਿੱਚ ਇਹਨਾਂ ਦਾ ਇਸ ਪ੍ਰੋਸੈਸ ਨੂੰ ਰੋਬਸਟ ਪ੍ਰੋਸੈਸ ਕਹਿਣਾ, ਉੱਤੇ ਫੋਕਸ ਕਰਨਾ,
ਜੀ
ਆਈ ਥਿੰਕ ਇਹਨਾਂ ਨੇ ਨਾਲ ਇਹ ਕਿਹਾ, ਕਹਿੰਦੇ ਕਿ ਜਿਹੜੇ ਪਾਰਟੀ ਪ੍ਰੈਜੀਡੈਂਟ ਨੇ ਉਹਨਾਂ ਨੂੰ ਮੈਂ ਕੱਲ੍ਹ ਸ਼ਾਮ ਕਹਿ ਦਿੱਤਾ ਯੂ ਟ੍ਰਿਗਰ ਦਿਸ ਪ੍ਰੋਸੈਸ, ਕਿ ਹੁਣ ਜਿਹੜਾ ਇਹ ਲੀਡਰਸ਼ਿਪ ਦੀ ਚੋਣ ਜਿਹੜਾ ਪੂਰਾ ਪ੍ਰਕਿਰਿਆ ਹੈ, ਜਿਹੜੀ ਰੇਸ ਹੈ ਤੁਸੀਂ ਸ਼ੁਰੂ ਕਰੋ। ਸੋ ਜਿਹੜਾ ਇਹ ਬਾਰ ਬਾਰ ਕਹਿ ਰਹੇ ਨੇ ਕਿ ਅ ਰੋਬਸਟ ਪ੍ਰੋਸੈਸ,
ਜਲਦਬਾਜ਼ੀ ਨਹੀਂ ਕਰਨੀ।
ਸੋ ਬਟ ਆਈ ਥਿੰਕ ਇਹ ਜਲਦਬਾਜ਼ੀ ਵਾਲਾ ਇੱਕ ਪ੍ਰੋਸੈਸ ਹੋਏਗਾ ਤਾਂ ਉਹਨੂੰ ਜਸਟੀਫਾਈ ਕਰਨਾ ਪਿਆ, ਉਹਨੀ ਲਾਈਜ਼ ਹੈਵ ਡਿਟੇਲ ਕਿ ਉਹਨੂੰ ਬਾਰ ਬਾਰ ਕਹਿਣਾ ਕਿ ਇਹ ਰੋਬਸਟ ਪ੍ਰੋਸੈਸ ਹੋਏਗਾ। ਸੋ ਇਟ ਵਿਲ ਬੀ ਅ ਸ਼ੋਰਟਨਡ ਪ੍ਰੋਸੈਸ, ਪਾਰਟੀ ਕੋਈ ਇਹਨਾਂ ਕੋਲ ਹੋਰ ਕੋਈ ਤਰੀਕਾ ਹੀ
ਨਹੀਂ,
ਦੇ ਵਿਲ ਹੈਵ ਟੂ ਫਾਈਂਡ ਅ ਨਿਊ ਲੀਡਰ ਬਿਫੋਰ 24th of March, ਕਿਉਂਕਿ ਦੇ ਕੈਨੋਟ ਅਫੋਰਡ ਟੂ ਕਮ ਬੈਕ ਟੂ ਪਾਰਲੀਮੈਂਟ
ਵਿਦ ਜਸਟਿਨ ਟਰੂਡੋ ਐਜ਼ ਅ ਲੀਡਰ
ਅਗੇਨ, ਕਿਉਂਕਿ ਉਸ ਤੋਂ ਬਾਅਦ ਆਉਂਦਿਆਂ ਸਾਰ ਹੀ, ਸੋ 28 ਮਾਰਚ ਨੂੰ ਤਾਂ ਫਿਰ ਸਰਕਾਰ ਡਿੱਗਣੀ ਹੀ ਹੈ, ਕਿਉਂਕਿ ਜਗਮੀਤ ਸਿੰਘ ਇਹ ਗੱਲ ਕਹਿ ਚੁੱਕੇ ਨੇ ਕਿ ਉਹ ਸਰਕਾਰ ਦੇ ਖਿਲਾਫ਼ ਮੋਸ਼ਨ ਲੈ ਕੇ ਆਉਣਗੇ, ਸਰਕਾਰ ਦੇ ਖਿਲਾਫ਼ ਵੋਟ ਕਰਨਗੇ ਰਿਗਾਰਡਲੈਸ ਆਫ ਹੂ ਇਜ਼ ਦ ਲੀਡਰ, ਕਿ ਸਰਕਾਰ ਡਿੱਗਣਗੇ ਉਹ, ਤੇ ਸੋ ਜਸਟਿਨ ਟਰੂਡੋ ਹੋਣ ਜਾਂ ਕੋਈ ਹੋਰ ਹੋਣ, ਸੋ ਸਰਕਾਰ ਤਾਂ ਡਿੱਗਣੀ ਹੈ। ਸੋ ਜਸਟਿਨ ਟਰੂਡੋ ਦੇ ਨਾਲ ਪਾਰਲੀਮੈਂਟ ਦੇ ਵਿੱਚ ਵਾਪਸ ਆ ਜਾਣ ਆਫਟਰ ਦਿਸ, ਨੋ ਦੈਟਸ ਨੋਟ ਐਨ ਆਪਸ਼ਨ। ਸੋ ਦੇ ਵਿਲ ਹੈਵ ਟੂ ਫਾਈਂਡ ਅ ਵੇ ਟੂ ਫਾਈਂਡ ਅ ਨਿਊ ਲੀਡਰ ਬਿਫੋਰ 24th of March।
ਸੋ ਕੀ 2.5 ਮਹੀਨੇ ਦੇ ਅੰਦਰ ਅੰਦਰ ਨਵਾਂ ਲੀਡਰ ਚੁਣਿਆ ਜਾ ਸਕਦਾ, ਤੇ ਉਹ ਲੀਡਰ ਹੋਵੇਗਾ ਕੌਣ? ਕਿਉਂਕਿ ਵਾਸੂ ਜੀ ਕੁਝ ਅਸੀਂ ਜਿਹੜੇ ਸਰਵੇਖਣ ਪਿਛਲੇ ਸਮੇਂ ਦੇ ਵਿੱਚ ਵੇਖਦੇ ਰਹੇ ਹਾਂ, ਉਹਦੇ ਵਿੱਚ ਸਾਨੂੰ ਪਤਾ ਕਿ ਜਿਹੜਾ ਹੁਣ ਲੇਟੈਸਟ ਸਰਵੇਖਣ ਸੀ ਉਹਦੇ ਵਿੱਚ ਤੇ ਕੰਜ਼ਰਵੇਟਿਵ ਦੀ ਲੀਡ ਓਵਰ ਦ ਲਿਬਰਲ 25 ਪੁਆਇੰਟਸ ਦੀ ਸੀਗੀ। ਜੇ ਲੀਡਰ ਚੇਂਜ ਹੁੰਦਾ, ਹੁਣ ਕਈਆਂ ਦਾ ਇਹ ਮੰਨਣਾ ਕੁਝ ਸਰਵੇਖਣਾਂ ਦਾ, ਕੁਝ ਓਬਜ਼ਰਵਰਸ ਦਾ, ਕਿ ਜਸਟਿਨ ਟਰੂਡੋ ਦਾ ਲਾਂਭੇ ਹੋ ਜਾਣਾ ਅਤੇ ਕਿਸੇ ਨਵੇਂ ਲੀਡਰ ਦਾ ਆਉਣਾ ਲਿਬਰਲ ਪਾਰਟੀ ਦੀ ਸਪੋਰਟਰਸ ਦੀ ਜਿਹੜੀ ਗਿਣਤੀ ਆ ਉਹਨੂੰ 16% ਤੱਕ ਵਧਾ ਸਕਦਾ, ਵਿਚ ਵੁੱਡ ਸਟਿਲ ਨੋਟ ਬੀ ਇਨਫ ਕਿ ਉਹ ਜਿੰਨੀ ਲੀਡ ਕੰਜ਼ਰਵੇਟਿਵਸ ਦੇ ਕੋਲ ਆ ਉਹਨਾਂ ਦੇ ਨੇੜੇ ਪਹੁੰਚ ਸਕਣ। ਪਰ ਵਾਸੂ ਜੀ ਜੇ ਅਜਿਹਾ ਹੁੰਦਾ ਹਾਈਪੋਥੈਟੀਕਲੀ ਸਪੀਕਿੰਗ, ਅਤੇ ਉਹਦੇ ਨਾਲ ਲਿਬਰਲਸ ਐਟਲੀਸਟ ਇੱਕ ਮਜ਼ਬੂਤ ਓਫਿਸ਼ੀਅਲ ਓਪੋਜੀਸ਼ਨ ਦੇ ਤੌਰ 'ਤੇ ਜ਼ਰੂਰ ਉੱਭਰ ਸਕਦੇ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਸਟਿਨ ਟਰੂਡੋ ਹੀ ਜੇ ਲੀਡਰ ਰਹਿੰਦੇ ਉਸ ਅਗਵਾਈ ਦੇ ਵਿੱਚ ਲੱਗਦਾ ਸੀ ਕਿ ਕਿਤੇ ਸੀਟਾਂ ਇਹਨਾਂ ਰਹਿਣ ਕਿ 4-5 ਹੀ ਰਹਿ ਜਾਣ ਕਿਤੇ।
ਕੰਜ਼ਰਵੇਟਿਵਸ ਨੇ ਆਲਰੇਡੀ ਕੈਂਪੇਨ ਸ਼ੁਰੂ ਕਰ ਦਿੱਤੀ ਹੋਈ ਆ ਕਿ ਜਸਟਿਨ ਟਰੂਡੋ ਦੇ ਖਿਲਾਫ਼ ਸਾਰੇ ਲਿਬਰਲਸ ਆਪਣੇ ਬਿਆਨ ਜਾਰੀ ਕਰਕੇ, ਜਿੰਨੀਆਂ ਵੀ ਇਹਨਾਂ ਰੀਜਨਲ ਕੌਕਸਿਸ ਨੇ, ਜਸਟਿਨ ਟਰੂਡੋ ਦੀ ਮੁਖਾਲਫਤ ਕਰਕੇ ਉਹ ਆਪਣੇ ਸਾਰੇ ਪਾਪ ਨਹੀਂ ਧੋ ਸਕਦੀਆਂ। ਸੋ ਕਹਿੰਦੇ ਇਸ ਵੇਲੇ ਜੋ ਮੁਲਕ ਦਾ ਹਾਲ ਹੋਇਆ, ਜਿਹੜੀਆਂ ਜਿਹੜੀਆਂ ਚੀਜ਼ਾਂ ਨਾਲ ਕੈਨੇਡੀਅਨਸ ਨਾਰਾਜ਼ ਨੇ, ਉਹਦੇ ਵਾਸਤੇ ਲਿਬਰਲ ਪਾਰਟੀ, ਉਹਨਾਂ ਦੀ ਪੂਰੀ ਕੌਕਸ ਮੁਕੰਮਲ ਤੌਰ ਤੇ ਜ਼ਿੰਮੇਵਾਰ ਹੈ, ਨਾਟ ਜਸਟ ਜਸਟਿਨ ਟਰੂਡੋ। ਸੋ ਕੰਜ਼ਰਵੇਟਿਵਸ ਨੇ ਆਲਰੇਡੀ ਉਮਾਰ ਕਾਰਨੀ ਤੋਂ ਪਹਿਲਾਂ ਹੀ ਉਹ ਕਹਿੰਦੇ ਸੀ ਉਹਨਾਂ ਨੂੰ ਕਾਰਬਨ ਟੈਕਸ
ਕਾਰਨੀ
ਤੇ ਹੋਰ ਉਸ ਤਰ੍ਹਾਂ ਦੇ ਬੜੇ ਸ਼ਬਦ ਇਸਤੇਮਾਲ ਕਰਦੇ ਸੀ। ਕ੍ਰਿਸਟੀਆ ਫ੍ਰੀਲੈਂਡ ਨੂੰ ਵੀ ਉਹ ਸ਼ੁਰੂ ਤੋਂ ਹੀ ਟਾਰਗੇਟ ਕਰਦੇ ਰਹੇ ਨੇ। ਸੋ ਹੁਣ ਉਹ ਸਾਰੇ ਲਿਬਰਲ ਕੌਕਸ ਬਾਰੇ ਕੰਜ਼ਰਵੇਟਿਵਸ ਨੇ, ਪੀਅਰ ਪੋਲੀਐਵ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੋਇਆ ਆਲਰੇਡੀ ਕਿ ਰਿਗਾਰਡਲੈਸ ਇਹਨਾਂ ਦੇ ਵਿੱਚੋਂ ਕੌਣ ਉੱਭਰਦਾ ਤੇ ਕੌਣ ਨਵਾਂ ਲੀਡਰ ਬਣਦਾ, ਇਹ ਉਹੀ ਪਾਰਟੀ ਹੈ ਕਿ ਇਹ ਸਾਰੇ ਇੱਕੋ ਜਿਹੇ ਨੇ। ਸੋ ਇਹ ਗੱਲ ਆਲਰੇਡੀ ਕੰਜ਼ਰਵੇਟਿਵਸ ਕਹਿਣ ਲੱਗ ਪਏ ਨੇ। ਸੋ ਵੀਲ ਸੀ। ਅੱਛਾ, ਇੰਟਰਸਟਿੰਗ, ਜਸਟਿਨ ਟਰੂਡੋ ਨੇ ਅੰਤ ਵਿੱਚ ਇਹ ਵੀ ਕਿਹਾ, ਕਹਿੰਦੇ ਕਿ ਹੁਣ ਇਸ ਸਾਲ ਇਲੈਕਸ਼ਨ ਹੋਣਾ ਤੇ ਕੰਟਰੀ ਡਿਜ਼ਰਵਸ ਅ ਵੈਰੀ ਕਲੀਅਰ ਚੋਇਸ, ਉਹਨਾਂ ਦੇ ਕੋਲ ਵਧੀਆ ਆਪਸ਼ਨਸ ਹੋਣ, ਕੰਟਰੀ ਇਹ ਡਿਜ਼ਰਵ ਕਰਦੀ ਹੈ, ਬਟ ਕਹਿੰਦੇ ਵਿਦ ਆਵਰ ਇੰਟਰਨਲ ਬੈਟਲਸ ਇਹ ਕਲੀਅਰ ਹੋ ਚੁੱਕਿਆ ਦੈਟ ਆਈ ਕੈਨੋਟ ਬੀ ਦੈਟ ਚੋਇਸ। ਸੋ ਕਹਿੰਦੇ ਇਸ ਕਰਕੇ ਆਈ ਐਮ ਸਟੈਪਿੰਗ ਅਸਾਈਡ, ਸੋ ਆਈ ਇੰਟੈਂਡ ਟੂ ਰਿਜ਼ਾਈਨ ਆਫਟਰ ਦ ਪਾਰਟੀ ਸਿਲੈਕਟਸ ਅ ਨਿਊ ਲੀਡਰ ਥਰੂ ਅ ਰੋਬਸਟ ਨੈਸ਼ਨਲ ਪ੍ਰੋਸੈਸ।
ਤੇ ਉਹ ਨੈਸ਼ਨਲ ਪ੍ਰੋਸੈਸ ਕਿਹੋ ਜਿਹਾ ਹੋਏਗਾ? ਅੱਜ ਜਿਹੜਾ ਉਹ ਦੁਪਹਿਰੇ ਮੀਟਿੰਗ ਹੈ ਵਾਸਤੇ ਇੱਕ ਸੈਮੀਨਾਰ ਰੱਖਿਆ ਗਿਆ ਲਿਬਰਲ MPs ਵਾਸਤੇ, ਉਹਦੇ ਵਿੱਚੋਂ ਵੀ ਨੈਚੁਰਲੀ ਡਿਟੇਲ ਜਦੋਂ ਬਾਹਰ ਆਉਣਗੀਆਂ ਬਾਏ ਦੀ ਐਂਡ ਆਫ ਦਿਸ ਡੇ ਜਾਂ ਲੇਟ ਦਿਸ ਆਫਟਰਨੂਨ, ਕਿਉਂਕਿ 2 ਵਜੇ ਤਾਂ ਉਹ ਈਸਟਰਨ ਸਮੇਂ ਮੁਤਾਬਕ ਹੈ ਨਾ, ਸੋ ਸਾਡੇ ਦੁਪਹਿਰ ਦੇ ਸਮੇਂ ਤੱਕ ਇਸ ਗੱਲ ਦੀ ਵੀ ਕਲੈਰਿਟੀ ਸ਼ਾਇਦ ਅੱਜ ਆ ਜਾਵੇ ਕਿ ਲਿਬਰਲ ਪਾਰਟੀ ਦਾ ਅਗਲਾ ਜਿਹੜਾ ਲੀਡਰਸ਼ਿਪ ਦਾ ਜੋ ਤੌਰ ਤਰੀਕਾ ਉਹ ਕਿਹੋ ਜਿਹਾ ਹੋਣ ਵਾਲਾ ਅਤੇ ਉਹ ਪ੍ਰੋਸੈਸ ਕਦੋਂ ਤੋਂ ਸ਼ੁਰੂ ਹੋਏਗਾ। ਪਰ ਇਹ ਕਹਿ ਲਓ ਕਿ ਲਿਬਰਲ ਪਾਰਟੀ ਵਾਸਤੇ ਇੱਕ ਬਹੁਤ ਵੱਡਾ ਦਿਸ ਵਾਜ਼ ਅ ਸ਼ੌਕ ਇਨ ਦ ਮੇਕਿੰਗ, ਦਿਸ ਵਾਜ਼ ਰਿਟਨ ਔਨ ਦ ਵਾਲ। ਕਈਆਂ ਦਾ ਇਹ ਵੀ ਮੰਨਣਾ ਕਿ ਜਸਟਿਨ ਟਰੂਡੋ, ਇੱਕ ਅੰਗਰੇਜ਼ੀ ਦੀ ਕਹਾਵਤ ਹੈ ਨਾ, ਡੂ ਨਾਟ ਓਵਰ ਸਟੇ ਯੂਅਰ ਵੈਲਕਮ, ਕਿ ਜਦੋਂ ਤੁਹਾਨੂੰ ਕਿਸੇ ਨੇ ਪਲਕਾਂ 'ਤੇ ਬਿਠਾ ਕੇ ਤੁਹਾਡਾ ਸਵਾਗਤ ਕੀਤਾ ਹੋਵੇ, ਫਿਰ ਸਮਾਂ ਵੇਖ ਕੇ ਬਿਲਕੁਲ ਆਪਣੇ ਮੁਤਾਬਕ ਉੱਥੋਂ ਫਿਰ ਨਿਕਲ ਵੀ ਜਾਣਾ ਚਾਹੀਦਾ। ਵੀ ਜਸਟਿਨ ਟਰੂਡੋ ਨੇ ਉਸ ਮਾਮਲੇ ਦੇ ਵਿੱਚ ਦੇਰੀ ਕਰ ਦਿੱਤੀ ਆ, ਪਰ 16 ਦਸੰਬਰ ਨੂੰ ਵਾਸੂ ਜੀ ਜਦੋਂ ਕ੍ਰਿਸਟੀਆ ਫ੍ਰੀਲੈਂਡ ਨੇ ਅਸਤੀਫਾ ਦਿੱਤਾ, ਸਮੱਸਿਆਵਾਂ ਤਾਂ ਟਰੂਡੋ ਵਾਸਤੇ ਉਸ ਤੋਂ ਪਹਿਲਾਂ ਤੋਂ ਬਣੀਆਂ ਹੋਈਆਂ ਸੀ, ਪਰ 16 ਦਸੰਬਰ ਇੱਕੋ ਟਰਨਿੰਗ ਪੁਆਇੰਟ ਇਹੋ ਜਿਹਾ ਬਣਿਆ। ਉਸ ਤੋਂ ਬਾਅਦ ਫਿਰ ਉਸ ਸਥਿਤੀ ਨੂੰ ਕੰਸੋਲੀਡੇਟ ਨਹੀਂ ਕਰ ਸਕੇ ਜਸਟਿਨ ਟਰੂਡੋ।
ਜਾਂ ਸਾਰੇ ਹੀ ਵੱਲੋਂ ਹੀ ਇਹ ਕਿਹਾ ਜਾ ਰਿਹਾ ਸੀ ਕਿ ਹੁਣ ਇਹ ਟੈਨੇਬਲ ਹੀ ਨਹੀਂ ਰਿਹਾ ਜਸਟਿਨ ਟਰੂਡੋ ਲਈ ਸਟੇ। ਅਤੇ ਯੂ ਆਰ ਰਾਈਟ ਕਿ ਜੇ ਪਿਛਲੇ ਸਾਲ ਆਪਣੇ ਆਪ ਕਿਤੇ ਪਹਿਲਾਂ ਹੀ ਕ੍ਰਿਸਟੀਆ ਫਿਲੈਂਡ ਦੇ ਅਸਤੀਫੇ ਤੋਂ ਪਹਿਲਾਂ ਹੀ ਆਪਣੇ ਆਪ ਜੇ ਅਹੁਦਾ ਛੱਡ ਜਾਂਦੇ,
ਜੇ
ਛੱਡ ਹੁਣ ਵੀ ਆਪਣੇ ਆਪ ਹੀ ਰਹੇ ਨੇ ਇੱਕ ਤਰੀਕੇ ਨਾਲ, ਕਿਉਂਕਿ ਦੇਖੋ ਜੇ ਬੁੱਧਵਾਰ ਦੀ ਕੌਕਸ ਮੀਟਿੰਗ ਤੋਂ ਬਾਅਦ ਇਹ ਇਸ ਤਰ੍ਹਾਂ ਦੀ ਆ ਕੇ ਅਨਾਊਂਸਮੈਂਟ ਕਰਦੇ, ਫਿਰ ਪਰਸੈਪਸ਼ਨ ਇਹ ਬਿਲਡ ਹੋਣੀ ਸੀ ਕਿ ਜੀ ਸਾਰੇ ਐਮਪੀਜ਼ ਨੇ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ,
ਬਿਲਕੁਲ
ਕਿ ਇਹਨਾਂ ਨੂੰ ਮਜਬੂਰ ਕਰ ਦਿੱਤਾ। ਸੋ ਇਸੇ ਕਰਕੇ ਬੁੱਧਵਾਰ ਦੀ ਕੌਕਸ ਮੀਟਿੰਗ ਤੋਂ ਪਹਿਲਾਂ ਅੱਜ ਸੋਮਵਾਰ ਉਹਨਾਂ ਨੇ ਆ ਕੇ ਅਨਾਊਂਸਮੈਂਟ ਕੀਤੀ ਹੈ ਤਾਂ ਕਿ ਇੱਦਾਂ ਲੱਗੇ ਕਿ ਆਈ ਐਮ ਬੀਇੰਗ ਦ ਬਿਗਰ ਬ੍ਰਦਰ। ਮੈਂ ਕਹਿੰਦਾ ਕੋਈ ਗੱਲ ਨਹੀਂ ਯਾਰ, ਵੀ ਹੁਣ ਮੈਨੂੰ ਲੱਗ ਰਿਹਾ ਵੀ ਮੈਨੂੰ ਚੱਲ ਜਾਣਾ ਚਾਹੀਦਾ। ਸੋ ਜੇ ਪਹਿਲਾਂ ਇਹ ਪਿਛਲੇ ਸਾਲ ਇੱਦਾਂ ਕਰ ਦਿੰਦੇ ਤਾਂ ਜਸਟਿਨ ਟਰੂਡੋ ਦੀ ਜਿਹੜੀ ਲੈਗੇਸੀ ਹੈ ਉਹ ਇੰਟੈਕਟ ਰਹਿੰਦੀ। ਜਸਟਿਨ ਟਰੂਡੋ ਠੀਕ ਹੈ, ਉਹਨਾਂ ਨੇ ਹੁਣ ਪਿਛਲੇ ਕੁਝ ਸਾਲਾਂ ਤੋਂ ਸਪੈਸ਼ਲੀ ਪੋਸਟ ਕੋਵਿਡ, ਉਹ ਪੋਸਟ ਕੋਵਿਡ ਵੀ ਪਹਿਲਾਂ 2 ਸਾਲ ਤਾਂ ਬੜੇ ਪਾਪੂਲਰ ਰਹੇ, ਇਲੈਕਸ਼ਨ ਜਿੱਤ ਗਏ ਵੀ ਸਰਕਾਰ ਦੇ ਵਿੱਚ ਭਾਵੇਂ ਮਾਈਨੋਰਿਟੀ ਸਰਕਾਰ ਬਣੀ, ਪਰ ਉਸ ਤੋਂ ਬਾਅਦ ਤੋਂ ਪਿਛਲੇ 2 ਸਾਲਾਂ ਤੋਂ ਜਿਹੜੇ ਹੁਣ ਉਹ ਖਰਚੇ ਕੀਤੇ ਸੀ ਪੁਰਾਣੇ, ਜਦੋਂ ਫਿਰ ਉਹ ਵਹੀ ਖਾਤਿਆਂ ਦੇ ਵਿੱਚ ਉਹ ਨਜ਼ਰ ਆਉਣੇ ਸ਼ੁਰੂ ਹੋ ਗਏ, ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕਾਫੀ ਅਨਪੋਪੂਲਰ ਰਹੇ। ਸੋ ਇਹ ਜਿਹੜੀ ਅਨਪੋਪੂਲੈਰਿਟੀ ਹੈ, ਦਿਸ ਵਿਲ ਹੈਂਗ ਵੈਰੀ ਹੈਵੀ ਔਨ ਹਿਸ ਲੈਗੇਸੀ।
ਬਿਲਕੁਲ,
ਜੇ ਪਿਛਲੇ ਸਾਲ ਵੀ ਅਸਤੀਫਾ ਦੇ ਜਾਂਦੇ ਤਾਂ ਫਿਰ ਇਹ ਜਿਹੜਾ ਇੰਪੈਕਟ ਹੈ ਉਸ ਉਹ ਪਿਛਲੇ 2 ਸਾਲਾਂ ਦਾ ਥੋੜ੍ਹਾ ਜਿਹਾ ਘੱਟ ਜਾਣਾ ਸੀ ਕਿ ਚਲੋ ਕੋਈ ਗੱਲ ਨਹੀਂ ਵੀ ਇਹਨਾਂ ਨੇ ਬੰਦੇ ਨੇ ਪਹਿਲਾਂ ਬਹੁਤ ਵਧੀਆ ਵਧੀਆ ਕੰਮ ਵੀ ਕੀਤੇ ਨੇ ਅਤੇ ਵੀ ਅਖੀਰ ਦੇ ਵਿੱਚ ਆ ਕੇ ਥੋੜ੍ਹੇ ਅਨਪੋਪੂਲਰ ਹੋ ਗਏ ਸੀ, ਬਟ ਦੈਨ ਹੀ ਰੈਡ ਦ ਰੂਮ ਹੀ।
ਵਾਸੂ ਜੀ, ਅਸੀਂ ਸਪੋਰਟਸ ਦੇ ਵਿੱਚ ਕਿੰਨੀ ਵਾਰ ਵੇਖਿਆ ਨਾ ਇਹ ਕਿ ਖਿਡਾਰੀ ਬਹੁਤ ਵਧੀਆ ਪਰਫੋਰਮ ਕਰਦਾ ਰਹਿੰਦਾ ਸਾਰੇ ਕਰੀਅਰ ਦੇ ਵਿੱਚ, ਪਰ ਅੰਤ ਦੇ ਵਿੱਚ ਜਦੋਂ ਤੁਹਾਨੂੰ ਲੱਗਦਾ ਵੀ ਹੁਣ ਖੇਡ ਦੇ ਵਿੱਚ ਉਹ ਗੱਲਬਾਤ ਨਹੀਂ ਰਹੀ, ਫਿਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਪ੍ਰਸ਼ੰਸਕ ਹੋਇਆ ਕਰਦੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਹੁਣ ਇਸ ਖਿਡਾਰੀ ਨੂੰ ਸ਼ਾਇਦ ਲਾਂਭੇ ਹੋ ਜਾਣਾ ਚਾਹੀਦਾ। ਇਸ ਦੀਆਂ ਐਗਜ਼ਾਮਪਲ ਅਸੀਂ ਪਿਛਲੇ ਦਿਨ ਹੀ ਵੇਖ ਕੇ ਹਟੇ,
ਰੋਹਿਤ ਸ਼ਰਮਾ
ਵਿਰਾਟ ਕੋਹਲੀ ਦੇ ਸੰਦਰਭ ਦੇ ਵਿੱਚ ਗੱਲਾਂ ਬਣੀਆਂ ਚੱਲੀਆਂ ਨੇ,
5ਵੇਂ ਟੈਸਟ ਦੇ ਵਿੱਚੋਂ ਮਤਲਬ ਕੈਪਟਨ ਸੀਗੇ ਤੇ ਉਹਨਾਂ ਨੇ ਆਪ ਹੀ ਮਤਲਬ ਬਾਹਰ ਹੋ ਗਏ।
ਸੋ ਉਹੀ ਗੱਲ ਆ, ਕਾਫੀ ਪੈਰਲਲ ਹੈ ਗੱਲ, ਉਹ ਕਾਫੀ ਪੈਰਲਲ ਗੱਲ ਆ ਉਹ,
ਪਰ ਰੋਹਿਤ ਸ਼ਰਮਾ ਤੋਂ ਤਾਂ ਮਤਲਬ ਬਹੁਤ ਜ਼ਿਆਦਾ ਲੋਕ ਕੋਈ ਅਸਤੀਫਾ ਮੰਗ ਵੀ ਨਹੀਂ ਸੀ ਰਹੇ।
ਜੀ
ਤੇ ਜੇ ਕੋਈ ਉਹ ਕਹਿੰਦੇ ਅੰਦਰ ਹੀ ਡਰੈਸਿੰਗ ਰੂਮ ਦੇ ਵਿੱਚ ਹੀ ਕਹਿੰਦੇ ਗੱਲਬਾਤ ਕੋਈ ਹੋਈ ਹੈ ਤੇ ਰੋਹਿਤ ਸ਼ਰਮਾ ਨੇ ਜਾ ਕੇ ਉਹਨਾਂ ਨੂੰ ਕਹਿੰਦੇ ਪੁੱਛਿਆ, ਸੋ ਜੋ ਇੱਕ ਪਰਸੈਪਸ਼ਨ, ਬਾਕੀ ਤਾਂ ਪਤਾ ਨਹੀਂ ਅੰਦਰ ਕੀ ਗੱਲਾਂ, ਕਹਿੰਦੇ ਵੀ ਜਾ ਕੇ ਉਹਨਾਂ ਨੇ ਪੁੱਛਿਆ ਵੀ ਮੇਰਾ ਬੱਲਾ ਨਹੀਂ ਚੱਲ ਰਿਹਾ, ਕਿੱਦਾਂ ਕਰਾਂ ਮੈਂ, ਤੇ ਕਹਿੰਦੇ ਕਿਸੇ ਨੇ ਵੀ ਉਹਨੂੰ ਕਨਵਿੰਸ ਨਹੀਂ ਕੀਤਾ ਜਾਂ ਫੋਰਸ ਨਹੀਂ ਕੀਤਾ ਜਾਂ ਕਹਿ ਲਓ ਵੀ ਇਨਸਿਸਟ ਨਹੀਂ ਕੀਤਾ, ਨਹੀਂ ਨਹੀਂ ਯੂ ਪਲੀਜ਼ ਸਟੇ। ਸਾਰਿਆਂ ਨੇ ਕਿਹਾ ਚਲੋ ਫਿਰ ਦੇਖ ਲਓ ਜਿੱਦਾਂ ਤੁਹਾਨੂੰ ਠੀਕ ਲੱਗਦਾ, ਤੇ ਕਹਿੰਦੇ ਰੋਹਿਤ ਸ਼ਰਮਾ ਨੇ ਫਿਰ ਕਿਹਾ ਵੀ ਨਹੀਂ ਇਹ ਠੀਕ ਆ ਵੀ ਰੈਡ ਦਾ ਰੂਮ, ਤੇ ਉਹਨਾਂ ਨੇ ਕਿਹਾ ਕਿ ਓਕੇ ਆਈ ਵਿਲ ਸਟੈਪ ਅਸਾਈਡ। ਸੋ ਟੀਮ ਦੇ ਇੱਕ ਤਾਂ ਹੁੰਦਾ ਕਪਤਾਨੀ ਛੱਡੀ, ਟੀਮ ਦੇ ਵਿੱਚ ਹੀ ਉਹਨਾਂ ਨੇ ਆਪਣਾ ਨਾਮ ਨਹੀਂ ਰੱਖਿਆ, ਕਿਉਂਕਿ ਕਹਿੰਦੇ ਵੀ ਆਲਰੇਡੀ ਬਹੁਤ ਸਾਰੇ ਪਲੇਅਰਸ ਆਊਟ ਆਫ ਫਾਰਮ ਨੇ ਐਂਡ ਦ ਟੀਮ ਕੈਨ ਨਾਟ ਕੈਰੀ ਟੂ ਮੈਨੀ ਆਊਟ ਆਫ ਫਾਰਮ ਮੈਂਬਰਸ।
ਪਰ ਹੁਣ ਚਲੋ
ਉਸ ਕਰਕੇ ਉਹਨਾਂ ਦੀ ਬੜੀ ਸ਼ਲਾਘਾ ਹੋਈ ਰੋਹਿਤ ਸ਼ਰਮਾ ਦੀ, ਪਰ ਜਸਟਿਨ ਟਰੂਡੋ ਅਜਿਹਾ ਕਰਨ ਦੇ ਵਿੱਚ ਕਾਫੀ ਦੇਰੀ ਕਰ
ਮੇਬੀ ਜਸਟਿਨ ਟਰੂਡੋ ਕੋਲ ਜਿਹੜਾ ਉਹ ਮੌਕਾ ਸੀ ਉਹ ਉਦੋਂ ਸੀ ਜਦੋਂ ਪਿਛਲੇ ਸਾਲ ਸਮਰ ਦੇ ਵਿੱਚ ਟੋਰੋਂਟੋ ਸੇਂਟ ਪੌਲਸ ਵਾਲਾ ਜਿਹੜੀ ਸੇਫ ਸੀਟ ਵਾਲਾ ਇਲੈਕਸ਼ਨ ਹਾਰੇ ਸੀ ਨਾ, ਦੈਟ ਵਾਜ਼ ਪਰਹੈਪਸ ਦ ਟਾਈਮ। ਵਾਸੂ ਜੀ, ਜਸਟਿਨ ਟਰੂਡੋ ਦੇ ਪਿਤਾ ਦੇ ਸੰਦਰਭ 'ਚ ਗੱਲ ਬੜੀ ਚੱਲਦੀ ਸੀ ਨਾ ਕਿ ਉਹ ਵਾਕ ਇਨ ਦ ਸਨੋ, ਕਿ ਜਦੋਂ ਉਹਨਾਂ ਨੇ ਅਸਤੀਫਾ ਲੈਣ ਦਾ ਫੈਸਲਾ ਕੀਤਾ ਸੀ, ਉਹਨਾਂ ਨੇ ਆਉਂਦਿਆਂ ਇਹ ਗੱਲ ਕਹੀ ਸੀ ਕਿ ਮੈਂ ਓਟਵਾ ਦੀ ਇੱਕ ਸਰਦ ਦਿਨ ਦੇ ਵਿੱਚ ਮੈਂ ਬਰਫ਼ ਦੇ ਵਿੱਚ ਜਾ ਕੇ ਜੋ ਸੈਰ ਕੀਤੀ ਉਦੋਂ ਮੈਨੂੰ ਲੱਗਿਆ ਵੀ ਮੈਨੂੰ ਹੁਣ ਆਪਣਾ ਜਿਹੜੇ ਸਿਆਸੀ ਕਰੀਅਰ ਆ ਉਹ 'ਤੇ ਹੁਣ ਵਿਸ਼ਰਾਮ ਲਗਾ ਦੇਣਾ ਚਾਹੀਦਾ, ਪੂਰਨ ਵਿਰਾਮ ਲਾਉਣਾ ਚਾਹੀਦਾ। ਸੋ ਫੋਰ ਦ ਫਾਦਰ ਇਫ ਇਟ ਵਾਜ਼ ਦ ਵਾਕ ਇਨ ਦ ਸਨੋ, ਕੀ ਜਸਟਿਨ ਟਰੂਡੋ ਵਾਸਤੇ ਵਾਜ਼ ਇਟ ਸਕੀਇੰਗ ਇਨ ਦ ਸਨੋ, ਕਿਉਂਕਿ ਬੀਸੀ ਦੇ ਵਿੱਚ ਆ ਕੇ ਸਕੀ ਕਰਕੇ ਗਏ ਨੇ। ਸੋ ਉਸ ਤੋਂ ਬਾਅਦ ਹੁਣ ਅੱਜ ਉਹਨਾਂ ਨੇ ਅਨਾਊਂਸ ਕਰ ਦਿੱਤਾ, ਪਰ ਵੇਖਦੇ ਹਾਂ ਅੱਜ ਇਸ ਦੇ ਵਿੱਚੋਂ ਬਹੁਤ ਸਾਰੇ ਆਫ ਸ਼ੂਟਸ ਨਿਕਲਣਗੇ, ਹੋਰ ਬਹੁਤ ਸਾਰੀ ਡੀਟੇਲ ਐਜ਼ ਦ ਡੇ ਪ੍ਰੋਗਰੈਸਿਸ ਸਾਡੇ ਕੋਲ ਆਵੇਗੀ, ਅਤੇ ਅਗਲਾ ਲੀਡਰ ਲਿਬਰਲ ਪਾਰਟੀ ਦਾ ਕੌਣ ਹੋਏਗਾ ਅਤੇ ਉਸ ਲੀਡਰ ਦੀ ਚੋਣ ਵਾਸਤੇ ਲੀਡਰਸ਼ਿਪ ਦਾ ਪ੍ਰੋਸੈਸ ਕਦੋਂ ਸ਼ੁਰੂ ਹੋਏਗਾ, ਕਿੰਨਾ ਚਿਰ ਚੱਲੇਗਾ, ਉਹਦੀਆਂ ਕੀ ਕੁਝ ਮਦਾਂ ਰਹਿਣਗੀਆਂ, ਇਹ ਗੱਲ ਦੇਖਣ ਵਾਲੀ ਹੋਏਗੀ। ਵਾਸੂ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।